दंडवत वंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा से माता जीतो जी दा प्रसंग इथों तक पहुंचा है कि पुत्र दी कामना कीते सतगुरु गोविंद सिंह सच्चे पातशाह जी ने हुक्म कीता कि जीतो सेवा करया कर कवि संतोख सिंह जी दस रहे सन कि उसे दिन तो लैके माता जी ने संतां दी साधां दी सिखां दी अतिथियां दी सेवा करनी शुरू कर दिती कल इथों तक कथा पहुंची सी अज इथों अगे मैं प्रारंभ करदा मन में तर सुत कामना सत गुरु रिजावे अतिथि संत सिख जे होते तिन को त्रिप तावे कवि संतोख सिंह जी लिखदे ने कि मन दे विच पुत्र दी प्राप्ति करन दी इच्छा है इस तो इलावा सतगुरां नूं खुश करना चाहुंदी है इस करके श्री जीतो जी ने अतिथियां दी संतां दी साधां दी सिखां दी सेवा करनी शुरू कीती नित नवीन अनवाय कर चरण तिन पखारे ले कर बिजना हाथ में सुख पौन चुलारे पाव के नित नवी ही संगत आउंदी है नवी ही सिख पहुंचदे ने उन्हां सिखां दी सेवा माता जीतो जी अपने हथां दे नाल करदे ने उन्हां दे चरणां नूं धोंदे ने फिर जदों प्रसादा छकन लगदी है संगत ते पखे दी झल मारदे ने जीतो जी इते आदक सेवा अदक किया जीतो रानी प्रभु मन परम प्रसन्न पे सागरे सुख दानी ग्रंथाकार भाई संतोख सिंह जी लिखदे ने कि जीतो जी ने इस तरीके दे नाल बहुत ही सारी सेवा कीती है सतगुरु गोविंद सिंह सच्चे पातशाह जी जेड़े के सारिया ही सुखां दा दान देन वाले ने ओ जीतो जी दी कीती हुई सेवा दे उते प्रसन्न हो गए श्री जीतो की कामना तब पूरन कीनी तारियो गर्भ हरखत पई पत सेव पर बिनी कवि जी लिखदे ने के जीतो जी दे मन दी कामना नू पूरिया कीता ਸਤਿਗੁਰਾਂ ਦੀ ਕਿਰਪਾ ਦੇ ਨਾਲ ਗਰਭ ਧਾਰਨ ਕੀਤਾ ਹੈ ਜੀਤੋ ਜੀ ਨੇ। ਜੀਤੋ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਨੇ, ਜਿਹੜੇ ਕਿ ਪਤੀ ਦੀ ਸੇਵਾ ਦੇ ਵਿੱਚ ਵੀ ਬੜੇ ਪ੍ਰਵੀਨ ਨੇ, ਬੜੇ ਸਿਆਣੇ। ਵੱਡ ਪਾਗਣ ਅਨੁਰਾਗਨੀ ਔਰ ਕੰਤ ਬਸਾਇਓ, ਨਿਸਬਾਸੁਰ ਚਿਤਵਤ ਸੁਮਤ ਅਧਿਕ ਪ੍ਰੇਮ ਵਧਾਇਓ। ਕਵੀ ਜੀ ਲਿਖਦੇ ਨੇ ਕਿ ਵੱਡੇ ਭਾਗਾਂ ਵਾਲੇ ਬਹੁਤ ਹੀ ਜ਼ਿਆਦਾ ਪ੍ਰੇਮਣ ਨੇ, ਆਪਣੇ ਕੰਤ ਨੂੰ ਭਾਵ ਕੇ ਸਤਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੋਇਆ, ਰਾਤ ਦਿਨ ਉਸੇ ਪਾਸੇ ਦੀ ਚਿਤਵਨਾ ਕਰਦੇ ਰਹਿੰਦੇ ਨੇ, ਪ੍ਰੇਮ ਨੂੰ ਵਧਾ ਕੇ ਸ੍ਰੇਸ਼ਟ ਬੁੱਧੀ ਵਾਲੇ ਜੀਤੋ ਜੀ। ਦਿਨ ਪ੍ਰਤੀਬ੍ਰਦਾ ਗਰਭ ਕੀ ਦੁੱਤ ਹੈ ਅਦ ਕਾਈ, ਮਨੋ ਦੂਜ ਤੇ ਚੰਦਰਮਾ ਪੁਰਵਤ ਸੁਖ ਦਾਈ। ਨਿਤਾ ਪ੍ਰਤੀ ਹੌਲੀ ਹੌਲੀ ਗਰਭ ਨੇ ਵਧਣਾ ਸ਼ੁਰੂ ਕੀਤਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਦੂਜ ਦਾ ਚੰਦਰਮਾ ਹੁੰਦਾ ਹੈ, ਉਸ ਤੋਂ ਬਾਅਦ ਹੌਲੀ ਹੌਲੀ ਚੰਦਰਮਾ ਦੇ ਵਿੱਚ ਵਾਧਾ ਹੁੰਦਾ ਹੈ, ਇਸੇ ਤਰੀਕੇ ਦੇ ਨਾਲ ਗਰਭ ਸੋਭਾ ਵਾਲਾ ਵਧ ਰਿਹਾ। ਬੀਤ ਗਏ ਨਵ ਮਾਸ ਇਮ ਹਰਖਤ ਪਰਵਾਰਾ, ਸਹਿਤ ਪੁੱਤਰ ਪਰ ਤੀਖਨਾ ਉਤਸਵ ਹੋਏ ਪਾਰਾ। ਇਸੇ ਤਰੀਕੇ ਦੇ ਨਾਲ 9 ਮਹੀਨਿਆਂ ਦਾ ਸਮਾਂ ਬਤੀਤ ਹੋ ਗਿਆ, ਸਾਰੇ ਦਾ ਸਾਰਾ ਪਰਿਵਾਰ ਬਹੁਤ ਹੀ ਜ਼ਿਆਦਾ ਖੁਸ਼ ਹੈ। ਸਹਿਤ ਪੁੱਤਰ ਪ੍ਰਤੀਖਣਾ ਉਤਸਵ ਹੋਏ ਪਾਰਾ, ਭਾਵ ਕੇ ਸਾਰਾ ਪਰਿਵਾਰ ਹੀ ਪੁੱਤਰ ਦੇ ਪੈਦਾ ਹੋਣ ਦੀ ਉਡੀਕ ਕਰ ਰਿਹਾ, ਇਸ ਕਰਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਕਿਉਂਕਿ ਸਤਿਗੁਰੂ ਜੀ ਦੇ ਕੀਤੇ ਹੋਏ ਬਚਨ ਦੇ ਉੱਤੇ ਸਾਰਿਆਂ ਨੂੰ ਪ੍ਰਤੀਤ ਹੈ। ਸਾਰੇ ਹੀ ਇਸ ਗੱਲ ਨੂੰ ਜਾਣਦੇ ਨੇ ਕਿ ਪੁੱਤਰ ਪੈਦਾ ਹੋਵੇਗਾ, ਇਸ ਕਰਕੇ ਪਰਿਵਾਰ ਬੜਾ ਖੁਸ਼ ਹੈ ਤੇ ਬਹੁਤ ਜ਼ਿਆਦਾ ਖੁਸ਼ੀਆਂ ਮਨਾਉਂਦੇ ਨੇ। ਚੇਤ ਸੁਧੀ ਥਿਤ ਸਪਤਮੀ ਕੁਝ ਬਾਸਰ ਆਵਾ, 1747 ਸੰਮਤ ਮੁਦ ਛਾਵਾ। ਆਖਰਕਾਰ ਕਵੀ ਜੀ ਲਿਖਦੇ ਨੇ ਕਿ ਉਹ ਦਿਨ ਆ ਗਿਆ ਜਿਸ ਦਿਨ ਦੀ ਬਹੁਤ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਚੇਤਰ ਸੁਧੀ ਥਿਤ ਸਤਵੀਂ ਵਾਲੇ ਦਿਨ ਮੰਗਲਵਾਰ ਦਾ ਦਿਨ ਸੀ 1747 ਸੰਮਤ ਦੇ ਵਿਚ। ਭਾਲੇ ਲਗਨ ਗ੍ਰਹਿ ਉੱਚ ਕੱਚ ਜਨਮਿਓ ਸੁਖ ਪਾਏ, ਸੇ ਮਾਨ ਗਣ ਧਾਏ ਤੇ ਬਹੁ ਦੀਪ ਜਗਾਏ। ਮੰਗਲਵਾਰ ਵਾਲੇ ਦਿਨ ਚੰਗੇ ਲਗਨਾਂ ਦੇ ਵਿਚ ਉੱਚੇ ਗ੍ਰਹਿਵਾਂ ਦੇ ਵਿਚ ਮਾਤਾ ਜੀਤੋ ਦੇ ਘਰ ਦੇ ਵਿਚ ਸਾਹਿਬਜ਼ਾਦੇ ਨੇ ਅਵਤਾਰ ਨੂੰ ਧਾਰਨ ਕੀਤਾ, ਭਾਵ ਕੇ ਸਾਹਿਬਜ਼ਾਦਾ ਪੈਦਾ ਹੋਇਆ। ਜਿਹੜੀਆਂ ਦਾਈਆਂ ਨੇ ਉਹਨਾਂ ਨੇ ਦੌੜ ਕੇ ਹਰ ਇੱਕ ਤਰਫ ਸਾਹਿਬਜ਼ਾਦੇ ਦੇ ਪੈਦਾ ਹੋਣ ਦੀ ਖਬਰ ਦੇ ਦਿੱਤੀ ਹੈ। ਇਸ ਤੋਂ ਬਾਅਦ ਫਿਰ ਖੁਸ਼ੀਆਂ ਦੇ ਨਾਲ ਬਹੁਤੇ ਸਾਰੇ ਦੀਵੇ ਜਗਾਏ ਗਏ। ਮੰਗਲ ਮੰਗਲਵਾਰ ਮੈਂ ਬਜ ਉੱਠੀ ਬਧਾਈ, ਬਾਦਤ ਅਨਕ ਪ੍ਰਕਾਰ ਕੇ ਦਰ ਪਰ ਸਮਦਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੰਗਲਵਾਰ ਵਾਲੇ ਦਿਨ ਬਹੁਤ ਹੀ ਮੰਗਲ ਹੋਏ, ਭਾਵ ਕੇ ਬਹੁਤੀਆਂ ਜ਼ਿਆਦੀਆਂ ਖੁਸ਼ੀਆਂ ਮਨਾਈਆਂ ਗਈਆਂ ਨੇ, ਤਰ੍ਹਾਂ ਤਰ੍ਹਾਂ ਦੇ ਵਾਜੇ ਵਜਾਏ ਗਏ ਨੇ ਤੇ ਲੋਕ ਆਣ ਆਣ ਕੇ ਵਧਾਈਆਂ ਦੇਣ ਲੱਗੇ। ਸ੍ਰੀ ਗੁਜਰੀ ਬਹੁ ਭਾਂਤ ਕਰ ਉਤਸਵ ਕੋ ਠਾਣਾ, ਮੰਗਤ ਗਣ ਜਨ ਸੁਨਤ ਹੀ ਦੌਰੇ ਹਿਤ ਦਾਨਾ। ਮਾਤਾ ਗੁਜਰੀ ਜੀ ਬਹੁਤ ਹੀ ਪ੍ਰਸੰਨ ਨੇ, ਉਹਨਾਂ ਨੇ ਬਹੁਤ ਹੀ ਜ਼ਿਆਦਾ ਖੁਸ਼ੀ ਮਨਾਈ ਹੈ। ਜਿਹੜੇ ਮੰਗਣ ਵਾਲੇ ਮੰਗਤੇ ਲੋਕ ਨੇ ਉਹ ਸੁਣ ਕੇ ਇਸ ਖਬਰ ਨੂੰ ਦਾਨ ਲੈਣ ਦੇ ਵਾਸਤੇ ਪਹੁੰਚ ਰਹੇ ਨੇ। ਭਈ ਪੀਰ ਬੜ ਪੌਰ ਪਰ ਧਨ ਪਾਏ ਉਦਾਰਾ, ਚਿਰੰਜੀਵ ਗੁਰ ਪੁੱਤਰ ਹੋਏ ਸਭ ਬਾਕ ਉਚਾਰਾ। ਮੰਗਤਿਆਂ ਦੀ ਭੀੜ ਲੱਗ ਗਈ ਹੈ, ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਖੁੱਲ੍ਹ ਦਿਲੀ ਦੇ ਨਾਲ ਦਾਨ ਦਿੱਤਾ ਜਾ ਰਿਹਾ, ਜਿਹਨੂੰ ਵੀ ਦਾਨ ਮਿਲਦਾ ਉਹਦੇ ਮੂੰਹ ਦੀ ਇਹ ਆਵਾਜ਼ ਹੁੰਦੀ ਹੈ, ਚਿਰਨ ਜੀਵ ਗੁਰ ਪੁੱਤਰ ਹੋਏ, ਭਾਵ ਕੇ ਲੰਮੀ ਉਮਰਾਂ ਦਾ ਮਾਲਕ ਇਹ ਗੁਰੂ ਦਾ ਸਪੁੱਤਰ ਹੋਵੇ। ਇਸ ਤਰ੍ਹਾਂ ਦੀਆਂ ਅਸੀਸਾਂ ਲੋਕ ਦਿੰਦੇ ਨੇ। ਇਤ ਕਲਗੀ ਤਰ ਕੇ ਨਿਕਟ ਪਾਵੇਂ ਮਨ ਪਾਇਓ, ਆਸ਼ਿਖ ਕੀਰਤ ਕੇ ਸਹਿਤ ਸਭ ਕਹਿਤ ਸੁਨਾਇਓ। ਕਵੀ ਜੀ ਲਿਖਦੇ ਨੇ ਕਿ ਦੂਸਰੀ ਤਰਫ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਵੀ ਲੋਕ ਜਾ ਕੇ ਮਨ ਪਾਉਂਦਾ ਤਨ ਲੈ ਰਹੇ ਨੇ, ਨਾਲੇ ਅਸੀਸਾਂ ਦਿੰਦੇ ਨੇ, ਨਾਲੇ ਗੁਰੂ ਘਰ ਦੀ ਕੀਰਤੀ ਕਰਦੇ ਨੇ। ਇੱਕ ਗੁਜਰੀ ਕੇ ਜਾਏ ਟਿਗ ਬਹੁ ਦੇਤ ਵਧਾਈ, ਹਰਤ ਦੂਰ ਬਾਇਰ ਪਕਰ ਪ੍ਰਾਪਤ ਮਨ ਪਾਈ। ਕੋਈ ਸਤਿਗੁਰਾਂ ਦੇ ਕੋਲ ਜਾਂਦਾ ਤੇ ਕਵੀ ਜੀ ਲਿਖਦੇ ਨੇ ਕਿ ਕੋਈ ਮਾਤਾ ਗੁਜਰੀ ਜੀ ਨੂੰ ਜਾ ਕੇ ਵਧਾਈ ਦਿੰਦਾ, ਹਰਤ ਦੂਰ ਬਾ ਅਰਪ ਕਰ ਪ੍ਰਾਪਤ ਮਨ ਪਾਈ, ਭਾਵ ਕੇ ਹਰਾ ਖੱਬਲ ਘਾਹ ਸਮਰਪਣ ਕਰਕੇ ਪ੍ਰਾਪਤ ਕਰਦੇ ਹਨ ਆਪਣੇ ਮਨ ਦੀਆਂ ਕਾਮਨਾਵਾਂ ਸਿੱਖ ਸੇਵਕ। ਪੁਰਾਣੇ ਸਮੇਂ ਦਾ ਇਸ ਤਰ੍ਹਾਂ ਦਾ ਰਿਵਾਜ ਸੀ, ਕਿਉਂਕਿ ਰਿਵਾਜਾਂ ਦੇ ਵਿੱਚ ਬਹੁਤ ਤਬਦੀਲੀ ਸਮੇਂ ਦੇ ਹਿਸਾਬ ਦੇ ਨਾਲ ਆ ਜਾਇਆ ਕਰਦੀ ਹੈ। ਪੁਰਾਣੇ ਸਮੇਂ ਦੇ ਵਿੱਚ ਹਰਾ ਖੱਬਲ ਘਾਹ ਦੇ ਕੇ ਵੀ ਵਧਾਈ ਦਿੱਤੀ ਜਾਂਦੀ ਸੀ। ਹਰੇ ਤੇ ਖੱਬਲ ਘਾਹ ਦੇਣ ਦਾ ਇਹ ਮਤਲਬ ਸੀ ਕਿ ਜਿਸ ਤਰ੍ਹਾਂ ਇਹ ਖੱਬਲ ਘਾਹ ਹੌਲੀ ਹੌਲੀ ਵਧਦਾ ਹੈ, ਇਸੇ ਤਰ੍ਹਾਂ ਤੁਹਾਡੀ ਵੰਸ਼ ਦੇ ਵਿੱਚ ਵਾਧਾ ਹੋਵੇ। ਕਵੀ ਜੀ ਲਿਖਦੇ ਨੇ ਕਿ ਕਈ ਹਰਾ ਖੱਬਲ ਘਾਹ ਵੀ ਆਣ ਕੇ ਦਿੰਦੇ ਨੇ। ਫੂਲਣ ਮਾਲ ਵਿਸਾਲ ਕੋ ਅਰ ਬੰਧਨ ਵਾਲਾ, ਸਭ ਦਰ ਪਰ ਬੰਧਨ ਕਰੀ ਦਲ ਹਰਤ ਵਿਸਾਲਾ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਫੁੱਲਾਂ ਦੀਆਂ ਮਾਲਾ ਪਰੋਈਆਂ ਗਈਆਂ ਨੇ, ਜਿਹੜੀਆਂ ਕਿ ਵੱਡੇ ਵੱਡੇ ਮੁੱਖ ਦਰਵਾਜ਼ਿਆਂ ਦੇ ਉੱਤੇ ਬੰਨੀਆਂ ਗਈਆਂ ਨੇ। ਇਸ ਤੋਂ ਇਲਾਵਾ ਉਹਨਾਂ ਫੁੱਲਾਂ ਦੇ ਨਾਲ ਜਿਹੜੇ ਪੱਤੇ ਨੇ ਉਹ ਵੀ ਹਰੇ ਨੇ। ਮੁਕਤਾਂ ਲਰੀਅਨ ਪੋਇ ਕਰ ਵਿੱਚ ਕੰਚਨ ਸੂਤਾ, ਬਾਂਦੀ ਦੁਆਰ ਚਾਰ ਪਰ ਜਹ ਜਨਮ ਸਪੂਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੋਤੀ ਦੀਆਂ ਲੜੀਆਂ ਪਰੋਤੀਆਂ ਹਨ ਤਿੱਲੇਦਾਰ ਸੂਤ ਦੇ ਵਿੱਚ, ਤੇ ਐਸੀਆਂ ਪਰੋਤੀਆਂ ਹੋਈਆਂ ਲੜੀਆਂ ਨੂੰ ਉਸ ਦਰਵਾਜੇ ਦੇ ਅੱਗੇ ਬੰਨਿਆ ਗਿਆ ਹੈ ਜਿਸ ਕਮਰੇ ਦੇ ਅੰਦਰ ਸਾਹਿਬਜ਼ਾਦੇ ਨੇ ਜਨਮ ਲਿਆ। ਸੋਡੀ ਬਾਂਸ ਰੀਤ ਸਭ ਕਹਿ ਕਰ ਕਰ ਵਾਈ, ਪੌਤਰ ਜਨਮ ਤੇ ਮੋਦ ਮਨ ਗੁਜਰੀ ਸੁਖ ਪਾਈ। ਇਸ ਤੋਂ ਇਲਾਵਾ ਸੋਢੀ ਵੰਸ਼ ਦੀ ਜਿੰਨੀ ਵੀ ਕੁਲ ਦੀ ਰੀਤੀ ਸੀ ਉਸ ਨੂੰ ਕਹਿ ਕਹਿ ਕੇ ਪੂਰਾ ਕਰਵਾਇਆ ਗਿਆ ਹੈ। ਮਾਤਾ ਗੁਜਰੀ ਜੀ ਆਪਣੇ ਪੋਤਰੇ ਦੇ ਜਨਮ ਦੇ ਉੱਤੇ ਬਹੁਤ ਹੀ ਜ਼ਿਆਦਾ ਖੁਸ਼ ਨੇ। ਦੂਸਰ ਜਗ ਨਦਾਉਣ ਕੋ ਜੈ ਲੈ ਕਰ ਆਏ, ਜਨਮ ਪੁੱਤਰ ਪਾ ਦੂਸਰੋ ਬਹੁ ਬਜੇ ਵਧਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰਾ ਜੰਗ ਨਦਾਉਣ ਦਾ ਸਤਿਗੁਰੂ ਜੀ ਜਿੱਤ ਕੇ ਆਏ ਨੇ ਤੇ ਦੂਸਰੇ ਸਾਹਿਬਜ਼ਾਦੇ ਦਾ ਜਨਮ ਹੋਇਆ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਜਦੋਂ ਪਹਿਲਾ ਜੰਗ ਜਿੱਤ ਕੇ ਆਏ ਸਨ ਤੇ ਉਦੋਂ ਵੀ ਸਾਹਿਬਜ਼ਾਦੇ ਪਹਿਲੇ ਨੇ ਜਨਮ ਲਿਆ ਸੀ। ਹਿਰਦੈ ਵਿਚਾਰਿਓ ਸਤਿਗੁਰੂ ਧਰ ਬੇਹਿਤ ਨਾਮੂ, ਜੋਰਾਵਰ ਸਿੰਘ ਤਬ ਕਹਿਓ ਵਿਦਤਿਓ ਸੁਖ ਤਾਮੂ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਪਣੇ ਪੁੱਤਰ ਦਾ ਨਾਮ ਰੱਖਣ ਦਾ ਵਿਚਾਰ ਕੀਤਾ ਹੈ। ਸੋਚ ਵਿਚਾਰ ਕਰਨ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਹਿਬਜ਼ਾਦੇ ਦਾ ਨਾਮ ਜੋਰਾਵਰ ਰੱਖਿਆ ਹੈ, ਜਿਹੜਾ ਕਿ ਸੁਖਾਂ ਦਾ ਧਾਮ ਹੈ। ਹੁਣ ਇੱਥੇ ਵਿਚਾਰ ਦੀ ਲੋੜ ਹੈ ਕਿ ਸਾਹਿਬਜ਼ਾਦਿਆਂ ਦੇ ਜਨਮ ਕ੍ਰਮ ਦੇ ਉੱਤੇ ਬਹੁਤ ਸਾਰਾ ਵਿਖੇਵਾ ਹੈ, ਭਾਵ ਕੇ ਕੋਈ ਇਤਿਹਾਸਕਾਰ ਕਿਸੇ ਤਰ੍ਹਾਂ ਲਿਖਦਾ ਹੈ, ਕੋਈ ਕਿਸੇ ਤਰ੍ਹਾਂ ਲਿਖਦਾ ਹੈ। ਭਾਵ ਕੇ ਜਿਹੜੇ ਸਤਿਗੁਰਾਂ ਦੇ ਚਾਰ ਸਾਹਿਬਜ਼ਾਦੇ ਨੇ, ਵੱਡੇ ਦਾ ਨਾਮ ਕੀ ਸੀ, ਉਸ ਤੋਂ ਛੋਟੇ ਦਾ ਕੀ ਸੀ, ਇਸੇ ਤਰ੍ਹਾਂ ਕ੍ਰਮਵਾਰ ਇਹਨਾਂ ਦੇ ਨਾਵਾਂ ਦੇ ਵਿੱਚ ਇਤਿਹਾਸਕਾਰਾਂ ਦੇ ਬੜੇ ਵੱਖਰੇ ਵੱਖਰੇ ਮਤ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਦੇ ਵਿਚ ਦੂਸਰੇ ਸਾਹਿਬਜ਼ਾਦੇ ਨੇ ਜਨਮ ਨੂੰ ਧਾਰਨ ਕੀਤਾ ਤੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਵੱਡੇ ਤੋਂ ਛੋਟੇ ਅਜੀਤ ਤੋਂ ਛੋਟੇ ਦਾ ਨਾਮ ਸੀ ਜ਼ੋਰਾਵਰ। ਸੰਪਾਦਕ ਜੀ ਨੇ ਬੜੀ ਖੋਜ ਕੀਤੀ, ਉਹਨਾਂ ਨੇ ਲੰਮਾ ਸਾਰਾ ਇੱਕ ਖੋਜ ਦੇ ਉੱਤੇ ਨੋਟ ਦਿੱਤਾ ਜਿਹੜਾ ਮੈਂ ਸਾਧ ਸੰਗਤ ਦੇ ਸਨਮੁਖ ਬਿਆਨ ਕਰਾਂਗਾ। ਕਵੀ ਸੰਤੋਖ ਸਿੰਘ ਜੀ ਦੇ ਦਿੱਤੇ ਜਨਮ ਤਿਥਾਂ ਦੇ ਹਿਸਾਬ ਸਾਹਿਬਜ਼ਾਦਿਆਂ ਦਾ ਕ੍ਰਮ ਇਸ ਤਰ੍ਹਾਂ ਬਣਦਾ ਹੈ। ਬਾਬਾ ਅਜੀਤ ਸਿੰਘ ਜੀ ਮਾਘ ਸੁਦੀ ਚੌਥ ਸੰਮਤ 1743 ਮਾਤਾ ਸੁੰਦਰੀ ਜੀ ਦੇ ਉਦਰ ਤੋਂ, ਬਾਬਾ ਜ਼ੋਰਾਵਰ ਸਿੰਘ ਜੀ ਚੇਤ ਸੁਦੀ ਸੱਤਵੀਂ ਸੰਮਤ 1747 ਮਾਤਾ ਜੀਤੋ ਜੀ ਦੇ ਉਦਰੋਂ, ਬਾਬਾ ਜੁਝਾਰ ਸਿੰਘ ਜੀ ਮਾਘ ਸੁਦੀ ਏਕਮ ਸੰਮਤ 1853 ਮਾਤਾ ਜੀਤੋ ਜੀ ਦੇ ਉਦਰ ਤੋਂ, ਬਾਬਾ ਫਤਿਹ ਸਿੰਘ ਜੀ ਫੱਗਣ ਸੁਦੀ ਏਕਾਦਸ਼ੀ ਸੰਮਤ 1755 ਮਾਤਾ ਜੀਤੋ ਜੀ ਦੇ ਕੁੱਖੋਂ। ਇਸ ਮੁਜਬ ਆਪ ਨੇ ਇੱਥੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਉਨ੍ਹਾਂ ਤੋਂ ਛੋਟੇ ਜ਼ੋਰਾਵਰ ਸਿੰਘ ਜੀ ਦੀ ਸ਼ਹਾਦਤ ਚਮਕੌਰ ਦੱਸੀ ਹੈ ਤੇ ਬਾਬਾ ਜੁਝਾਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਸਰਹੰਦ ਦੇ ਵਿਚ ਦੱਸੀ ਹੈ। ਸ੍ਰੀ ਗੁਰ ਪ੍ਰਤਾਪ ਸੂਰਜ 1900 ਦੇ ਵਿਚ ਮੁੱਕਾ। ਗੁਰ ਬਿਲਾਸ ਭਾਈ ਸੁਖਾ ਸਿੰਘ ਜੀ ਜੋ ਸੰਮਤ 1854 ਵਿਚ ਲਿਖਿਆ ਗਿਆ, ਇਸ ਵਿਚ ਸ਼ਹਾਦਤ ਦੇ ਪ੍ਰਸੰਗ ਵਿਚ ਸੂਰਜ ਪ੍ਰਕਾਸ਼ ਵਾਲਾ ਹੀ ਕ੍ਰਮ ਦਿੱਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕਵੀ ਸੰਤੋਖ ਸਿੰਘ ਜੀ ਨੇ ਆਪਣਾ ਕ੍ਰਮ ਇਸੇ ਗੁਰ ਬਿਲਾਸ ਤੋਂ ਹੀ ਲਿਆ ਹੈ। 100 ਸਾਖੀ ਵਿਚ ਮਾਤਾ ਜੀਤੋ ਜੀ ਦੇ ਸਪੁੱਤਰਾਂ ਦਾ ਕ੍ਰਮ ਇਸ ਪ੍ਰਕਾਰ ਦਿੱਤਾ ਹੈ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਅਤੇ ਬਾਬਾ ਅਜੀਤ ਸਿੰਘ ਜੀ ਮਾਤਾ ਸੁੰਦਰੀ ਜੀ ਦੇ ਬੇਟੇ ਦੱਸੇ ਹਨ, ਪਰ ਇਸ ਨੇ ਤ੍ਰਿਹਾਂ ਪਹਿਲਿਆਂ ਦੀ ਸਾਖੀ ਪਹਿਲਾਂ ਦਿੱਤੀ ਹੈ ਤੇ ਬਾਬਾ ਅਜੀਤ ਸਿੰਘ ਦੀ ਪਿੱਛੋਂ ਦਿੱਤੀ ਹੈ, ਜਿਸ ਤੋਂ ਜਾਪਦਾ ਹੈ ਕਿ ਇਹ ਬਾਬਾ ਫਤਿਹ ਸਿੰਘ ਤੇ ਬਾਬਾ ਅਜੀਤ ਸਿੰਘ ਜੀ ਤੋਂ ਛੋਟੇ ਗਿਣਦਾ ਹੈ। ਸੋ ਇਸ ਦਾ ਸਾਰਾ ਕ੍ਰਮ ਇਸ ਤਰ੍ਹਾਂ ਬਣਦਾ ਹੈ 100 ਸਾਖੀ ਵਾਲੇ ਦਾ। ਬਾਬਾ ਜੁਝਾਰ ਸਿੰਘ ਸਾਰਿਆਂ ਤੋਂ ਵੱਡੇ, ਉਸ ਤੋਂ ਛੋਟੇ ਬਾਬਾ ਜ਼ੋਰਾਵਰ ਸਿੰਘ, ਉਸ ਤੋਂ ਛੋਟੇ ਬਾਬਾ ਫਤਿਹ ਸਿੰਘ ਔਰ ਉਸ ਤੋਂ ਛੋਟੇ ਬਾਬਾ ਅਜੀਤ ਸਿੰਘ। ਕਵੀ ਸੈਨਾਪਤੀ ਦਾ ਕ੍ਰਮ ਪਹਿਲਾਂ ਤਾਂ ਇਹ ਜਾਪਦਾ ਹੈ ਬਾਬਾ ਰਣਜੀਤ ਸਿੰਘ ਜਾਂ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਪਰ ਅੱਗੇ ਜਾ ਕੇ ਗੜਬੜ ਪੈ ਜਾਂਦੀ ਹੈ। ਉਨ੍ਹਾਂ ਦਾ ਚਮਕੌਰ ਯੁੱਧ ਬਾਬਤ ਦੋਹਾ ਹੈ, ਜਬ ਦੇਖਿਓ ਜੁਝਾਰ ਸਿੰਘ ਸਮਾਂ ਪਹੁੰਚਿਓ ਆਣ, ਦੌਰਿਓ ਦਲ ਮੈਂ ਧਾਏ ਕੇ ਕਰ ਮੈਂ ਗਹੀ ਕਮਾਣ। ਫਿਰ ਅੱਗੇ ਇੱਕ ਦੋ ਵੇਰ ਜੁਝਾਰ ਨਾਮ ਆ ਕੇ ਅੰਕ 63 ਤੇ 64 ਦੇ ਵਿਚ ਜ਼ੋਰਾਵਰ ਸਿੰਘ ਜੀ ਹੀ ਲੜਦੇ ਜਾਪਦੇ ਹਨ, ਪਰ ਅੰਕ 73 ਵਿਚ ਜੋ ਸਾਹਿਬਜ਼ਾਦੇ ਸਰਹੰਦ ਆਏ ਹਨ ਉਨ੍ਹਾਂ ਵਿਚ ਦੱਸਦੇ ਹਨ ਕਿ ਭਾਰੀ ਜਵਾਬ ਜੁਝਾਰ ਦਏ ਸੁਣ ਕੇ ਸਭ ਦੂਤਨ ਅੰਗ ਪਿਰਾਏ। ਫਿਰ ਅੰਕ 75 ਦੇ ਵਿਚ ਸਰਹੰਦ ਦੇ ਵਿਚ ਪ੍ਰਾਣ ਤਜਨ ਵਾਲੇ ਸਾਹਿਬਜ਼ਾਦਿਆਂ ਦੇ ਨਾਮ ਇਸ ਤਰ੍ਹਾਂ ਦਿੰਦੇ ਹਨ, ਫਤਿਹ ਸਿੰਘ, ਜੁਝਾਰ ਸਿੰਘ, ਇਸ ਵਿਦ ਤਜੇ ਪ੍ਰਾਣ ਪ੍ਰਗਟ ਪਏ ਤੇ ਲੋਕ ਮੈਂ ਜਾਣਤ ਸਕਲ ਜਹਾਨ। ਸੋ ਇਨ੍ਹਾਂ ਦੇ ਲਿਖੇ ਵਿਚ ਟਪਲਾ ਹੀ ਲੱਗਦਾ ਹੈ। ਪਹਿਲਾਂ ਜੁਝਾਰ ਸਿੰਘ ਜੀ ਚਮਕੌਰ ਲੜਦੇ ਦੱਸਦੇ ਹਨ, ਫਿਰ ਸਰਹੰਦ ਦੇ ਵਿਚ ਜਵਾਬ ਕਰਦੇ ਤੇ ਪ੍ਰਾਣ ਤਜਦੇ ਦੱਸਦੇ ਹਨ। ਇਹ ਖਿਆਲ ਵੀ ਕੀਤਾ ਜਾਂਦਾ ਹੈ ਕਿ ਜੁਝਾਰ ਸਿੰਘ, ਜ਼ੋਰਾਵਰ ਸਿੰਘ ਜੀ ਇੱਕੋ ਹੀ ਸਾਹਿਬਜ਼ਾਦੇ ਦੇ ਦੋ ਨਾਮ ਸਨ, ਇੱਕ ਨਾਮ ਹੈ ਤੇ ਇੱਕ ਅਲ ਹੈ, ਪਰ ਇਹ ਗੱਲ ਜ਼ਫਰਨਾਮੇ ਵਿਚ ਆਏ ਸ੍ਰੀ ਮੁੱਖ ਵਾਕ ਤੋਂ ਬਿਲਕੁਲ ਗਲਤ ਸਾਬਤ ਹੋ ਜਾਂਦੀ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਕਲਮ ਦੇ ਨਾਲ ਇਸ ਤਰ੍ਹਾਂ ਲਿਖਦੇ ਨੇ, ਚਿਹਾ ਸ਼ੁੱਧ ਕੇ ਚੂ ਬਚਗਾ ਕੁਛ ਤੇ ਚਾਰ ਕੇ ਬਾਕੀ ਬੇਮਾਂ ਦਸਤ ਪੇਚੀ ਦਾ ਹਮਾਰ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਹ ਆਪਣੀ ਕਲਮ ਦੇ ਨਾਲ ਬਿਆਨ ਕੀਤਾ। ਭਾਈ ਰਤਨ ਸਿੰਘ ਜੀ ਭੰਗੂ ਨੇ ਚਮਕੌਰ ਦੇ ਵਿੱਚ ਸ਼ਹੀਦ ਹੋਣ ਵਾਲੇ ਨਾਮ ਬਾਬਾ ਜੁਝਾਰ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਦਿੱਤੇ ਹਨ। ਸਰਹੰਦ ਦੇ ਸ਼ਹੀਦ ਬਾਬਿਆਂ ਦੇ ਨਾਮ ਨਹੀਂ ਦਿੱਤੇ, ਸੋ ਇਨ੍ਹਾਂ ਦੇ ਹਿਸਾਬ ਬਾਬਾ ਫਤਿਹ ਸਿੰਘ ਤੇ ਬਾਬਾ ਅਜੀਤ ਸਿੰਘ ਜੀ ਛੋਟੇ ਸਹੀ ਸਿੱਧ ਹੁੰਦੇ ਹਨ, ਜਿਨ੍ਹਾਂ ਨੂੰ ਆਪ ਸ਼ੀਰਖੋਰ ਕਹਿੰਦੇ ਤੇ ਨਾਮ ਨਹੀਂ ਦਿੰਦੇ। ਸੌ ਸਾਖੀ ਨਾਲ ਇਹ ਗੱਲ ਮੇਲ ਖਾਂਦੀ ਹੈ। ਮਹਿਮਾ ਪ੍ਰਕਾਸ਼ ਸਰੂਪ ਦਾਸ ਵਾਲੇ ਤੋਂ ਵੀ ਇਹੋ ਗੱਲ ਸਹੀ ਹੁੰਦੀ ਹੈ ਜੋ ਰਤਨ ਸਿੰਘ ਜੀ ਭੰਗੂ ਨੇ ਲਿਖੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਦੋਨੋਂ ਛੋਟੇ ਸ੍ਰੀ ਬਾਬਾ ਫਤਿਹ ਸਿੰਘ ਜੀ, ਸ੍ਰੀ ਬਾਬਾ ਰਣਜੀਤ ਸਿੰਘ ਜੀ ਕੋ ਹੁਕਮ ਹੁਆ ਜੋ ਤੁਸੀਂ ਆਗੇ ਚਲੋ, ਔਰ ਦੋਨੋ ਸਾਹਿਬਜ਼ਾਦੇ ਬੜੇ ਜੋ ਥੇ ਆਗੇ ਸ਼ਹੀਦ ਹੋ ਚੁੱਕੇ ਥੇ। ਚਮਕੌਰ ਜੀ ਦੇਹਰਾ ਹੈ ਦੋਨੋ ਸਾਹਿਬਾਂ ਦਾ, ਨਾਮ ਸ੍ਰੀ ਬਾਬਾ ਜੁਝਾਰ ਸਿੰਘ ਜੀ ਤੇ ਸ੍ਰੀ ਬਾਬਾ ਜੋਰਾਵਰ ਸਿੰਘ ਜੀ। ਮਹਿਮਾ ਪ੍ਰਕਾਸ਼ ਦਾ ਸੰਮਤ 1833 ਵਿਕਰਮੀ ਹੈ। ਤਵਾਰੀਖ ਖਾਲਸਾ ਦੇ ਵਿਚ ਇਸ ਪ੍ਰਕਾਰ ਸਾਹਿਬਜ਼ਾਦਿਆਂ ਦਾ ਕ੍ਰਮ ਦਿੱਤਾ ਗਿਆ ਹੈ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਮਿਸਟਰ ਮੈਕਾਲਫ ਤੇ ਸਰਦਾਰ ਖਜਾਨ ਸਿੰਘ ਜੀ ਨੇ ਜੋ ਕ੍ਰਮ ਦਿੱਤਾ ਹੈ ਸੋ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਾਲਾ ਹੀ ਹੈ। ਕਨਈਆ ਲਾਲ, ਦੌਲਤ ਰਾਏ, ਸਾਧੂ ਗੋਬਿੰਦ ਸਿੰਘ ਜੀ ਆਦਿਕ ਲੇਖਕਾਂ ਨੇ ਇਹ ਕ੍ਰਮ ਦਿੱਤਾ ਹੈ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ। ਜੋ ਕ੍ਰਮ ਸਰਹੰਦ ਦੇ ਵਿਚ ਸੀਨੇ ਪਸੀਨੇ ਸੇਵਾਦਾਰਾਂ ਦੇ ਯਾਦ ਆ ਰਿਹਾ ਹੈ ਸੋ ਇਹੋ ਹੈ ਜੋ ਉਪਰ ਮੈਂ ਬਿਆਨ ਕਰ ਆਇਆ ਹਾਂ। ਮਹਿਮਾ ਪ੍ਰਕਾਸ਼ ਵਾਰਤਕ ਦੇ ਰਚੇ ਜਾਣ ਦਾ ਸੰਮਤ 1798 ਹੈ। ਇਨ੍ਹਾਂ ਨੇ ਪੁਸਤਕ ਦੇ ਅੰਤ ਦੇ ਵਿਚ ਬੰਸਾਵਲੀ ਗੁਰੂ ਘਰ ਦੀ ਦਿੱਤੀ ਹੈ। ਉਸ ਵਿਚ ਕ੍ਰਮ ਇਹੋ ਦਿੱਤਾ ਹੈ ਜੋ ਸਰਹੰਦ ਵਿਚ ਸੀਨੇ ਬਸੀਨੇ ਆ ਰਿਹਾ ਹੈ, ਭਾਵ ਕੇ ਸਾਰਿਆਂ ਤੋਂ ਵੱਡੇ ਬਾਬਾ ਅਜੀਤ ਸਿੰਘ ਜੀ, ਉਸ ਤੋਂ ਛੋਟੇ ਬਾਬਾ ਜੁਝਾਰ ਸਿੰਘ ਜੀ, ਫਿਰ ਉਸ ਤੋਂ ਛੋਟੇ ਜੋਰਾਵਰ ਸਿੰਘ ਜੀ ਤੇ ਸਾਰਿਆਂ ਤੋਂ ਛੋਟੇ ਬਾਬਾ ਫਤਿਹ ਸਿੰਘ ਜੀ। ਸੰਪਾਦਕ ਜੀ ਲਿਖਦੇ ਨੇ, ਹੁਣ ਤੱਕ ਦੀਆਂ ਮਿਲੀਆਂ ਗਵਾਹੀਆਂ ਤੋਂ ਇਹ ਉਗਾਹੀ ਸਭ ਤੋਂ ਪੁਰਾਤਨ ਹੈ ਤੇ ਲਿਖਣ ਵਾਲੇ ਨੇ ਸਪਸ਼ਟ ਲਿਖਿਆ ਹੈ। ਗੁਰਸੋਭਾ ਦੇ ਲੇਖ ਵਾਂਗੂ ਭਰਮ ਕੋਈ ਪੈਣ ਨਹੀਂ ਦਿੱਤਾ, ਇਸ ਕਰਕੇ ਇਸੇ ਕ੍ਰਮ ਨੂੰ ਹੀ ਸਹੀ ਮੰਨਣਾ ਚਾਹੀਦਾ। ਸੰਪਾਦਕ ਜੀ ਦਾ ਕਹਿਣ ਤੋਂ ਭਾਵ ਹੈ ਕਿ ਕ੍ਰਮ ਇਹੀ ਠੀਕ ਹੈ ਕਿ ਸਾਰਿਆਂ ਤੋਂ ਵੱਡੇ ਅਜੀਤ ਸਿੰਘ, ਉਸ ਤੋਂ ਛੋਟੇ ਜੁਝਾਰ ਸਿੰਘ, ਉਸ ਤੋਂ ਛੋਟੇ ਜੋਰਾਵਰ ਸਿੰਘ ਤੇ ਸਾਰਿਆਂ ਤੋਂ ਛੋਟੇ ਸਾਹਿਬਜ਼ਾਦਾ ਫਤਿਹ ਸਿੰਘ, ਇਹ ਕ੍ਰਮ ਸਹੀ ਹੈ। ਪਰ ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਜਿਹੜਾ ਕ੍ਰਮ ਹੈ ਉਹ ਦੂਸਰੇ ਪ੍ਰਕਾਰ ਦੇ ਨਾਲ ਲਿਖਿਆ ਹੈ, ਇਸ ਕਰਕੇ ਆਪਾਂ ਨੂੰ ਚੱਲਣਾ ਪਵੇਗਾ ਸੂਰਜ ਪ੍ਰਕਾਸ਼ ਦੇ ਇਤਿਹਾਸ ਦੇ ਨਾਲ। ਉਹ ਅਜੀਤ ਸਿੰਘ ਨੂੰ ਸਾਰਿਆਂ ਤੋਂ ਵੱਡਾ ਤੇ ਮੰਨਦੇ ਨੇ, ਪਰ ਉਸ ਤੋਂ ਛੋਟਾ ਉਹ ਜੁਝਾਰ ਸਿੰਘ ਨੂੰ ਨਹੀਂ ਮੰਨਦੇ, ਉਨ੍ਹਾਂ ਨੇ ਜੋਰਾਵਰ ਸਿੰਘ ਲਿਖਿਆ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੂਸਰੇ ਸਾਹਿਬਜ਼ਾਦੇ ਦਾ ਨਾਮ ਜੋਰਾਵਰ ਸਿੰਘ ਲਿਖਿਆ। ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਹ ਵੀ ਦੂਸਰਿਆਂ ਦੇ ਨਾਲ ਹੀ ਸਹਿਮਤ ਨੇ, ਇਹ ਵੀ ਦੂਸਰੇ ਸਾਹਿਬਜ਼ਾਦੇ ਦਾ ਨਾਮ ਜੁਝਾਰ ਸਿੰਘ ਹੀ ਲਿਖਦੇ ਨੇ। ਇਸ ਵਾਰਤਾ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ। ਇਸੇ ਸਾਲ ਅੰਦਰ ਮਾਤਾ ਜੀ ਤੋਂ ਬਲੀ ਪੁੱਤਰ ਸੋਹਣਾ ਪੈਦਾਵਾਰ ਹੋਇਆ। 1747 ਚੇਤ ਇੱਕ ਸੋਹਣਾ ਰੂਪ ਅਨੂਪ ਅਪਾਰ ਹੋਇਆ। ਪਾਏ ਦਾਨ ਗਰੀਬਾਂ ਨੇ ਬਹੁਤ ਪਾਰੇ, ਘਰ ਘਰ ਸਾਰੇ ਮੰਗਲਾਚਾਰ ਹੋਇਆ। ਆਏ ਜੰਗ ਨਦਾਉਣ ਦਾ ਜਿੱਤ ਕਰਕੇ, ਸਤਿਗੁਰਾਂ ਨੂੰ ਇਹ ਵਿਚਾਰ ਹੋਇਆ। ਨਾਮ ਰੱਖਿਆ ਸ੍ਰੀ ਜੁਝਾਰ ਸੋਹਣਾ, ਜੂਝ ਧਰਮ ਤੇ ਪ੍ਰਗਟ ਸੰਸਾਰ ਹੋਇਆ। ਜੋੜੀ ਰਲੀਏ ਪਹਿਲੀ ਕਰਤਾਰ ਸਿੰਘਾ, ਕੱਠੇ ਪਲੇ ਕੱਠਾ ਬੇੜਾ ਪਾਰ ਹੋਇਆ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਪਹਿਲੀ ਜਿਹੜੀ ਜੋੜੀ ਹੈ ਦੋ ਸਾਹਿਬਜ਼ਾਦਿਆਂ ਦੀ ਇਸ ਤਰੀਕੇ ਦੇ ਨਾਲ ਜੁੜੀ ਹੈ। ਇਹਨਾਂ ਦੋਵਾਂ ਦੀ ਜਿਹੜੀ ਪਾਲਣਾ ਪੋਸ਼ਣਾ ਸੀ ਉਹ ਵੀ ਇੱਕੋ ਜਿਹੀ ਹੋਈ ਤੇ ਕਵੀ ਜੀ ਲਿਖਦੇ ਨੇ ਇਕੱਠਾ ਬੇੜਾ ਪਾਰ ਹੋਇਆ, ਭਾਵ ਕੇ ਸ਼ਹੀਦ ਵੀ ਇੱਕੋ ਰਣਭੂਮੀ ਦੇ ਵਿੱਚ ਹੋਏ ਨੇ, ਇਸ ਕਰਕੇ ਪਹਿਲੀ ਜੋੜੀ ਇਹ ਜੁੜੀ ਹੋਈ ਲਿਖਦੇ ਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਸ ਜਗ੍ਹਾ ਦੇ ਉੱਤੇ ਆਪਣੇ ਅਧਿਆਇ ਦੀ ਸਮਾਪਤੀ ਕੀਤੀ ਹੈ ਤੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਜ਼ੋਰਾਵਰ ਸਿੰਘ ਨਾਮ ਤਰ ਸੁਣ ਹਰਖਿਓ ਪਰਵਾਰ, ਉਤੇ ਅਜੀਤ ਸਿੰਘ ਖੇਲ ਤੇ ਭੂਖਣ ਸ਼ਬਦ ਸੋ ਤਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਜ਼ੋਰਾਵਰ ਸਿੰਘ ਨਾਮ ਸਾਹਿਬਜ਼ਾਦੇ ਦਾ ਰੱਖਿਆ। ਨਾਮ ਨੂੰ ਸੁਣ ਕੇ ਸਾਰਾ ਪਰਿਵਾਰ ਬੜਾ ਖੁਸ਼ ਹੋਇਆ। ਦੂਸਰੀ ਤਰਫ ਅਜੀਤ ਸਿੰਘ ਹੁਣ ਥੋੜੇ ਵੱਡੇ ਹੋ ਚੁੱਕੇ ਨੇ, ਉਹ ਖੇਡਦੇ ਨੇ ਜਦੋਂ ਦੌੜਦੇ ਨੇ ਤੇ ਜਿਹੜੇ ਗਹਿਣੇ ਉਹਨਾਂ ਦੇ ਸਰੀਰ ਤੇ ਪਹਿਨਾਏ ਗਏ ਨੇ ਉਹਨਾਂ ਦੀ ਆਵਾਜ਼ ਆਉਂਦੀ। ਸਤਿਗੁਰ ਕਰ ਜੁਗ ਸਾਹਿਬਜ਼ਾਦੇ ਮਾਤ ਬਿਲੋਕਤ ਚੇਤ ਲਾ ਦੇ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਦੋ ਸਾਹਿਬਜ਼ਾਦੇ ਪੈਦਾ ਹੋ ਚੁੱਕੇ ਨੇ। ਕਵੀ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਬੜੇ ਪ੍ਰਸੰਨ ਨੇ। ਬਸਨ ਬਿਭੂਖਣ ਪਾਏ ਨਵੀਨੇ ਡੀਠ ਨ ਲਾਗੇ ਦਿਠਾਉਣਾ ਦੀਨੇ। ਗਹਿਣੇ ਬਹੁਤ ਪ੍ਰਕਾਰ ਦੇ ਨਵੇਂ ਨਵੇਂ ਪਾਏ ਜਾਂਦੇ ਨੇ, ਕਿਸੇ ਦੀ ਮਾੜੀ ਨਜ਼ਰ ਨਾ ਲੱਗੇ ਇਸ ਕਰਕੇ ਸਾਹਿਬਜ਼ਾਦਿਆਂ ਦੇ ਮੁਖ ਦੇ ਉੱਤੇ ਕਾਲਾ ਟਿੱਕਾ ਲਾਇਆ ਜਾਂਦਾ। ਕਰੈ ਦੁਲਾਰ ਨਦਾਈ ਦਾਏ ਪੁਰ ਨਰ ਨਾਰ ਹੇਰ ਹਰ ਖਾਏ। ਭਾਵ ਕੇ ਜਿਹੜੀਆਂ ਸੇਵਕਾਵਾਂ ਨੇ ਉਹ ਵੀ ਬਹੁਤ ਜ਼ਿਆਦਾ ਲਾੜ ਲਡਾਉਂਦੀਆਂ ਨੇ। ਇਸ ਤੋਂ ਇਲਾਵਾ ਆਨੰਦਪੁਰ ਵਿੱਚ ਰਹਿਣ ਵਾਲੇ ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਉਹ ਵੀ ਬੜਾ ਖਡਾਉਂਦੇ ਨੇ। ਸੰਗਤ ਸਹਿਤ ਮਸੰਦਨ ਬ੍ਰਿੰਦ ਸੁਣੈ ਜਨਮ ਗੁਰ ਆਨੰਦ ਆਨੰਦ। ਸੰਗਤਾਂ ਦੇ ਸਮੇਤ ਜਿੰਨੇ ਵੀ ਮਸੰਦ ਨੇ ਉਹ ਵੀ ਬਹੁਤ ਹੀ ਜ਼ਿਆਦਾ ਸਾਹਿਬਜ਼ਾਦੇ ਦੇ ਜਨਮ ਦੇ ਉੱਤੇ ਆਨੰਦਿਤ ਨੇ, ਖੁਸ਼ ਨੇ। ਅਲੰਕਾਰ ਰਚਨਾ ਬਿਦ ਨਾਨਾ ਸੁਦ ਰਾਵੈ ਦੇ ਦਰਬ ਮਹਾਨਾ। ਭਾਵ ਕੇ ਬਹੁਤ ਪ੍ਰਕਾਰ ਦੇ ਅਨੇਕਾਂ ਪ੍ਰਕਾਰ ਦੀ ਰਚਨਾ ਵਾਲੇ ਜਿਹੜੇ ਗਹਿਣੇ ਨੇ ਉਹ ਬਹੁਤ ਹੀ ਸਾਰੀ ਕੀਮਤ ਦੇ ਕੇ ਬਣਵਾਏ ਜਾਂਦੇ ਨੇ। ਪਾਂਤ ਪਾਂਤ ਕੇ ਬਸਨ ਬਣਾਵੇ ਗੁਰੂ ਰਿਜਾਵਣ ਕਾਰਨ ਲਿਆਵੇ। ਜਿਹੜੇ ਵੱਡੇ ਮਸੰਦ ਨੇ ਜਾਂ ਜਿਹੜੇ ਅਮੀਰ ਸਿੱਖ ਨੇ ਉਹ ਸਤਿਗੁਰਾਂ ਦੀ ਪ੍ਰਸੰਨਤਾ ਲੈਣ ਦੇ ਵਾਸਤੇ ਬਹੁਤੀ ਸਾਰੀ ਮਾਇਆ ਦਾ ਖਰਚ ਕਰਕੇ ਗਹਿਣੇ ਤੇ ਕੀਮਤੀ ਕੱਪੜੇ ਬਣਵਾ ਕੇ ਲਿਆਉਂਦੇ ਨੇ। ਕਲ ਗੀ ਧਰ ਗਰ ਉਤ ਸਭ ਕਨੇ ਦਿਨ ਪ੍ਰਤੀ ਹੋ ਤੇ ਆਨੰਦ ਕੋ ਜਨੇ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਘਰ ਦੇ ਵਿੱਚ ਬਹੁਤ ਖੁਸ਼ੀਆਂ ਦਾ ਮਾਹੌਲ ਹੈ, ਦਿਨ ਪ੍ਰਤੀ ਦਿਨ ਬਹੁਤਾ ਹੀ ਜ਼ਿਆਦਾ ਆਨੰਦ ਹੀ ਵੱਧਦਾ ਹੈ। ਦਿਵਸ ਬਸੋਏ ਕੋ ਬੜ ਮੇਲਾ ਚੌਂਦਿਸ਼ ਤੇ ਨਰ ਨਾਰ ਸਕੇਲਾ। ਕਵੀ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਵਿਸਾਖੀ ਦਾ ਮੇਲਾ ਆ ਗਿਆ, ਚਾਰੇ ਪਾਸਿਓਂ ਬਹੁਤੀਆਂ ਸਾਰੀਆਂ ਸੰਗਤਾਂ ਇਕੱਤਰ ਹੋਈਆਂ। ਸ਼ਸਤਰ ਸਜਾਏ ਉੱਚ ਥਲ ਬੈਸੇ ਬੀਚ ਸਭਾ ਕੇ ਰਗਵਰ ਜੈਸੇ। ਸੰਗਤਾਂ ਨੂੰ ਦਰਸ਼ਨ ਦੇਣ ਦੇ ਵਾਸਤੇ ਸ਼ਸਤਰਾਂ ਤੇ ਵਸਤਰਾਂ ਨੂੰ ਸਜਾ ਕੇ ਸਤਿਗੁਰੂ ਜੀ ਇੱਕ ਉੱਚੀ ਜਗ੍ਹਾ ਦੇ ਉੱਤੇ ਆਣ ਕੇ ਬਿਰਾਜਮਾਨ ਹੋਏ ਨੇ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ ਬੀਚ ਸਭਾ ਕੇ ਰਗਵਰ ਜੈਸੇ, ਭਾਵ ਕੇ ਜਿਵੇਂ ਭਗਵਾਨ ਰਾਮ ਚੰਦਰ ਜੀ ਆਪਣੀ ਸਜੀ ਹੋਈ ਸਭਾ ਦੇ ਵਿੱਚ ਸੋਭਾ ਪਾਉਂਦੇ ਸਨ, ਇਸੇ ਤਰ੍ਹਾਂ ਦੀ ਸੋਭਾ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਦੀ। ਵਾਸਤੇ ਅਜਾਇਬ ਪੁੰਜ ਅਕੋਰ ਅਰਪਤ ਆਣ ਦੋ ਕਰ ਜੋਰ। ਸੰਗਤਾਂ ਦੇ ਵੱਲੋਂ ਬੜੀਆਂ ਅਜੀਬ ਤੇ ਅਲੌਕਿਕ ਜਿਹੜੀਆਂ ਭੇਟਾਵਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੋ ਰਹੀਆਂ ਨੇ। ਦੋਵੇਂ ਹੱਥ ਜੋੜ ਜੋੜ ਕੇ ਸੰਗਤਾਂ ਨਮਸਕਾਰਾਂ ਕਰਦੀਆਂ ਨੇ। ਜੁਗ ਲੋਕਣ ਕੀ ਚਹਿ ਕਲਿਆਣਾ दर्शन दर्शन भाव महाना, क्योंकि संगतां दोवां ही लोकां दी कल्याण चाहुंदियां ने, इस करके सतगुरां दा दर्शन भावना दे नाल करदियां ने। सुत बित याद हृदय कर आस, खरे होए पाख ते अरदास। कवि संतोख सिंह जी लिखदे ने कि कोई पुत्र मंगदा है, कोई माया मंगदा है, इसे तरह मन दी आस किसे ने धारण कीती हुई है, भाव के कई ते मनो ही इस तरह दी अर्जां बेनतियां करदे ने। खरे होए पाखत अरदास ते कई प्रगट रूप दे विच भी अर्जां बेनतियां करदे ने। इसे तरह दो प्रकार दे नाल बेनतियां होया करदियां ने, एक प्रगट रूप दे विच सतगुरां दे सामने अर्ज करनी ते दूसरा मन दे अंदर ही सतगुरां नूं याद करके उन्हां दी आराधना करके उन्हां दे चरणां दे विच कोई बेनती करनी। इसे तरह कवि जी लिखदे ने कि दो प्रकार दियां अर्जां हो रहियां ने। तन अरोगता जाचत सेई, भगत ज्ञान च सेवत कोई। हुण कवि जी लिखदे ने कि वखरे वखरे सिखां दियां वखरियां वखरियां बेनतियां ने, वखरियां वखरियां अर्जां ने। कोई पुत्र मंगदा है, कोई माया मंगदा है, कोई ये अर्ज करदा है कि सच्चे पातशाह कृपा करो कि मेरा शरीर हमेशा अरोग रवे। कोई भगती मंगदा है ते कोई चाहुंदा है कृपा होवे मैनू ज्ञान मिले। लोक हजारों दर्शन कर कर लह कामना मोदे और तर तर। इसे तरह कवि जी लिखते ने कि हजारा ही लोग सतगुरां दे आण के दर्शन करदे ने ते जेड़ियां भी उन्हां दे मन दियां कामनावां ने ओ सतगुरु सच्चे पातशाह जी पूरियां करदे ने। आप आपणे साधन सिधार, चौं दिश मैं सुजस पसार। दर्शन करन तों बाद आपो अपने घरां दे विच संगतां पहुंचदियां ने, जिथे भी पहुंचदे ने उथे जाके सतगुरां दे बहुते ही ज्यादा जस दा बयान करदे ने। के चितर है समीप गुसाई, सेवत चरण कमल सुख दाई। हुण मेला जुड़िया सी, कई ते मेले नू वेख के दर्शन करके वापस चले गए ने ते कई ऐसे भी प्रेमी सिख ने जेड़े के सतगुरां दे लागे ही रहना चाहुंदे ने ताके लागे रह के सतगुरां दा दर्शन कीता जावे ते सुखां दे रूप दी सेवा भी कीती जावे। साहिब जादन को दर संते करें दुलारन आनंद वधंते। जेड़े आनंदपुर दे विच ही टिके ने ओ दोवे साहिबजादियां दा नाले दर्शन करदे ने ते नाले खुशी दे नाल उन्हां नूं खिडाउंदे ने, लाड लड़ाउंदे ने। पौत्रण को प्रतिपार ने आछे, श्री गुजरी नित श्रेय बाचे। अपने दोवां ही पोत्रां दी प्रतिपालना बड़े चंगे तरीके दे नाल माता गुजरी जी करदे ने। नित श्रेय बाचे भाव के माता गुजरी जी हमेशा साहिबजादियां दी सुख मंगदे ने। तारै प्रेम निज अंक बिठारे, बार बार मुख कमल निहारे। माता गुजरी जी बड़ा प्रेम करदे ने, बड़ा प्यार करदे ने, गोदी दे विच बिठा लेंदे ने ते बार बार कमल वर्गे मुखड़िया नूं देखदे ने। सुत को बंस बृदता पावे, हृदय विचारत मोद यो पावे। भाव के अपने हिरदे दे विच माता गुजरी जी ए विचार के बड़े खुश हुंदे ने कि मेरे पुत्र दा भाव के सतगुरु गोविंद सिंह सच्चे पातशाह जी दा वंश वध रहे। श्री अजीत सिंह आंगन माही, पाए विभूखण शब्द उठाही। हुण कवि संतोख सिंह जी लिखदे ने कि साहिबजादा अजीत सिंह ते काफी वड्डे हो चुके ने, इस करके वेड़े दे विच खेड़दे ने, दौड़दे ने। जदों दौड़दे ने ते जेड़े गहने पहनाए होए ने ओ बहुत ज्यादा आवाज पैदा करदे ने। करें हकारन निकट बिठावे, तो दौर खेलन हित जावे। ਮਾਤਾ ਗੁਜਰੀ ਜੀ ਅਜੀਤ ਜੀ ਨੂੰ ਬੁਲਾ ਕੇ ਆਪਣੇ ਲਾਗੇ ਬਿਠਾ ਲੈਂਦੇ ਨੇ, ਪਰ ਮੱਲੋ ਮੱਲੀ ਉਹ ਖੇਡਣ ਦੇ ਵਾਸਤੇ ਦੌੜ ਜਾਂਦੇ ਨੇ। ਮਾਤ ਸੁੰਦਰੀ ਸੁੰਦਰ ਨੰਦਨ ਅਵਿਲੋਕਤ ਕਰਤਾ ਅਭੀ ਬੰਦਨ। ਮਾਤਾ ਸੁੰਦਰੀ ਜੀ ਦਾ ਇਹ ਅਜੀਤ ਸਿੰਘ ਭਾਵ ਕੇ ਸੁੰਦਰ ਨੰਦਨ ਹੈ, ਸੁੰਦਰ ਸਪੁੱਤਰ ਹੈ। ਅਵਿਲੋਕਤ ਕਰਤਾ ਅਭਿਵੰਦਨ ਭਾਵ ਕੇ ਦੇਖਣ ਵਾਲੇ ਸਾਹਿਬਜ਼ਾਦੇ ਨੂੰ ਵੀ ਨਮਸਕਾਰਾਂ ਕਰਦੇ ਨੇ। ਰਚਾ ਠਾਣ ਤੇ ਅਨਕ ਪਰ ਕਾਰਨ ਦਾਦਿਓ ਦਨ ਅਚਵਾਏ ਆਹਾਰਨ। ਸੁੰਦਰੀ ਜੀ ਆਪਣੇ ਪੁੱਤਰ ਦੀ ਪ੍ਰਤ ਪਾਲਣਾ ਕਰਦੇ ਨੇ, ਅਨੇਕਾਂ ਪ੍ਰਕਾਰ ਦੇ ਨਾਲ ਉਹਨਾਂ ਨੂੰ ਪਾਲਦੇ ਨੇ, ਦਹੀਂ ਤੇ ਚੌਲ ਉਹਨਾਂ ਨੂੰ ਖਵਾਉਂਦੇ ਨੇ। ਪਿਤਾ ਸਮੀਪ ਜਾਤ ਜਿਹ ਸਮੋ ਦੇਖ ਅਪਰ ਕੋ ਠਾਣ ਨਮੋ। ਕਦੇ ਕਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਆਪਣੇ ਪਿਤਾ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਚਲੇ ਜਾਂਦੇ ਨੇ, ਜਿੱਥੇ ਕਿ ਸਭਾ ਦੇ ਵਿੱਚ ਬੈਠੇ ਹੁੰਦੇ ਨੇ। ਦੇਖ ਅਪਰ ਕੋ ਠਾਣ ਨਮੋ, ਜਦੋਂ ਉੱਥੇ ਜਾ ਕੇ ਦੇਖਦੇ ਨੇ ਤੇ ਕੀ ਦੇਖਦੇ ਨੇ ਕਿ ਸਤਿਗੁਰਾਂ ਨੂੰ ਬਹੁਤ ਸਾਰੇ ਲੋਕ ਨਮਸਕਾਰਾਂ ਕਰ ਰਹੇ ਨੇ, ਉਹਨਾਂ ਦੀ ਰੀਸ ਦੇ ਨਾਲ ਉਹਨਾਂ ਨੂੰ ਵੇਖ ਕੇ ਇਹ ਵੀ ਜਾ ਕੇ ਮੱਥਾ ਟੇਕਦੇ ਨੇ। ਬਾਲਕ ਲੀਲਾ ਕਰਤ ਦਿਖਾਵਤ ਸਵਣ ਕੇ ਮਨ ਮੋਦ ਯੋ ਪਾਵਤ। ਇਸ ਤੋਂ ਇਲਾਵਾ ਜਿਸ ਤਰ੍ਹਾਂ ਛੋਟੇ ਬਾਲਕ ਲੀਲਾ ਕਰਦੇ ਨੇ, ਖੇਡਾਂ ਕਰਦੇ ਨੇ, ਇਸੇ ਤਰ੍ਹਾਂ ਦੀ ਲੀਲਾ ਅਜੀਤ ਸਿੰਘ ਵੀ ਕਰਕੇ ਸਾਰਿਆਂ ਨੂੰ ਦਿਖਾਉਂਦੇ ਨੇ ਤੇ ਸਾਰੇ ਬੜੇ ਪ੍ਰਸੰਨ ਹੁੰਦੇ ਨੇ, ਬੜੇ ਖੁਸ਼ ਹੁੰਦੇ ਨੇ। ਸ੍ਰੀ ਜ਼ੋਰਾਵਰ ਸਿੰਘ ਲਗ ਬਹਿ ਮੈਂ ਰਹਿ ਸਦਨ ਮੈਂ ਬਿੰਦਣ ਤੀਆ ਮੈਂ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਜੀਤ ਸਿੰਘ ਤੇ ਵੱਡੇ ਨੇ, ਇਸ ਕਰਕੇ ਬਾਹਰ ਖੇਡਦੇ ਨੇ, ਚਲੇ ਜਾਂਦੇ ਨੇ ਸਤਿਗੁਰਾਂ ਦੇ ਕੋਲ ਵੀ। ਪਰ ਜਿਹੜੇ ਜ਼ੋਰਾਵਰ ਸਿੰਘ ਜੀ ਨੇ, ਕਵੀ ਜੀ ਲਿਖਦੇ ਨੇ, ਉਹ ਛੋਟੀ ਉਮਰ ਦੇ ਵਿੱਚ ਨੇ, ਇਸ ਕਰਕੇ ਜ਼ਿਆਦਾਤਰ ਉਹ ਕਮਰੇ ਦੇ ਅੰਦਰ ਹੀ ਰਹਿੰਦੇ ਨੇ, ਬਹੁਤੀਆਂ ਸਾਰੀਆਂ ਔਰਤਾਂ ਘੇਰੀ ਰੱਖਦੇ ਹਨ। ਵਾਦਤ ਦੇਹ ਨਿਸ ਦਿਨ ਪ੍ਰਤਿਪਾਰ ਦਾਸੀ ਦੇਤ ਦਿਲਾਸ ਉਚਾਰ। ਦਿਨ ਪ੍ਰਤੀ ਦਿਨ ਜ਼ੋਰਾਵਰ ਸਿੰਘ ਦਾ ਜਿਹੜਾ ਸਰੀਰ ਹੈ ਉਹ ਵੀ ਵੱਧਦਾ ਜਾ ਰਿਹਾ, ਦਾਸੀਆਂ ਤੇ ਦਾਤ ਬੜਾ ਦੁਲਾਰਦੇ ਨੇ, ਬੜਾ ਖਿਡਾਉਂਦੇ ਨੇ।
ਇਸ ਬਿਦ ਦੁਹ ਕਲ ਗੀਤਰ ਨੰਦਨ ਦਰਸ਼ਨ ਦੇਤ ਕਰਤ ਅਭੀ ਬੰਦਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਸਤਿਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦੇ ਨੇ, ਦਰਸ਼ਨ ਦੇਤ ਕਰਤ ਅਭਿਵੰਦਨ ਭਾਵ ਕੇ ਲੋਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਜਾਣ ਕੇ ਇਹਨਾਂ ਨੂੰ ਵੀ ਮੱਥਾ ਟੇਕਦੇ ਨੇ।
ਹਸਤ ਹਸਾਵਤ ਲੀਲਾ ਠਾਣਤ ਅਦਾਸ ਅਨੇਕ ਸਾਥ ਅਨੁਮਾਨਤ।
ਭਾਵ ਕੇ ਹਸਾਉਂਦੇ ਨੇ ਸੇਵਕ, ਅਨੇਕਾਂ ਪ੍ਰਕਾਰ ਦੀਆਂ ਲੀਲਾ ਕਰਦੇ ਨੇ, ਕਦੇ ਬੁਲਾਉਂਦੇ ਨੇ ਤੋਤਲੀ ਜ਼ਬਾਨ ਦੇ ਨਾਲ ਉਹ ਕੋਈ ਗੱਲ ਕਰਦੇ ਨੇ ਤੇ ਫਿਰ ਬਹੁਤ ਜ਼ਿਆਦਾ ਠਹਾਕੇ ਦੇ ਨਾਲ ਹੱਸਿਆ ਜਾਂਦਾ।
ਜਬ ਸਤ ਗੁਰ ਅਲ ਸੋਹਣ ਉਜਾਰਾ ਪਰੇ ਤਾਂਗ ਤਵ ਬਾਇਸ ਤਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਅਲਸੋਣ ਨਗਰ ਨੂੰ ਉਜਾੜਿਆ ਗਿਆ, ਉਦੋਂ ਦੇ ਸਤਿਗੁਰਾਂ ਦੀ ਬਹੁਤ ਜ਼ਿਆਦਾ ਧਾਂਕ ਤੇ ਧੁੰਮ ਪੈ ਗਈ ਸੀ 22 ਹੀ ਧਾਰਾਵਾਂ ਦੇ ਵਿੱਚ।
ਸਰਬ ਤਾਰ ਤੇ ਤ੍ਰਸਤ ਹਿਰਦੈ ਛੀਨ ਰਾਜ ਗੁਰੂ ਜਦ ਕਦੈ।
ਭਾਵ ਕੇ 22 ਹੀ ਧਾਰਾਵਾਂ ਦੇ ਜਿਹੜੇ ਰਾਜੇ ਪਹਾੜੀ ਨੇ ਉਹ ਸਾਰੇ ਦੇ ਸਾਰੇ ਬਹੁਤ ਹੀ ਜ਼ਿਆਦਾ ਡਰ ਨੂੰ ਧਾਰਨ ਕਰਦੇ ਨੇ,
ਛੀਨ ਰਾਜ ਗੁਰੂ ਜਦ ਕਦੇ ਕਿ ਪਤਾ ਨੀ ਕਿਹੜੇ ਵੇਲੇ ਸਾਡਾ ਵੀ ਰਾਜ ਗੁਰੂ ਜ਼ੋਰ ਦੇ ਨਾਲ ਖੋ ਲਏਗਾ। ਕੇਤਕ ਸੰਦ ਕਰੀ ਮਿਲ ਗਏ ਸਾਹਿਬ ਕਰਾ ਮਾਤ ਲਖ ਲਏ।
ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰਾਮਾਤਾਂ ਦੇ ਮਾਲਕ ਜਾਣ ਕੇ ਕਈਆਂ ਰਾਜਿਆਂ ਨੇ ਸਤਿਗੁਰਾਂ ਦੇ ਨਾਲ ਆਣ ਕੇ ਸੰਧੀ ਕਰ ਲਈ, ਮਿਲਾਪ ਕਰ ਲਏ।
ਪਠੈ ਮੋ ਸਾਹਿਬ ਕੈ ਚਲ ਆਪ ਦਰਸੈ ਬਦਨ ਪਾਪ ਗਨ ਖਾਪ।
ਕੋਈ ਰਾਜਾ ਆਪਣੇ ਵਜ਼ੀਰ ਨੂੰ ਭੇਜਦਾ ਤੇ ਕੋਈ ਰਾਜਾ ਆਪ ਹੀ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚਦਾ।
ਦਰਸੈ ਬਦਨ ਪਾਪ ਗਨ ਖਾਪ ਪਾਪ ਕੇ ਸਮੂਹ ਪਾਪਾਂ ਦਾ ਨਾਸ ਕਰਨ ਵਾਲੇ ਸਤਿਗੁਰਾਂ ਦੇ ਆਣ ਕੇ ਦਰਸ਼ਨ ਕਰਦੇ ਨੇ।
ਅਨੇਕ ਪ੍ਰਕਾਰ ਉਪਾਇਨ ਆਛੇ ਪਠਤ ਰਹੇ ਗੁਰ ਸੋ ਰਸ ਬਾਛੇ।
ਇਸ ਤਰ੍ਹਾਂ ਅਨੇਕਾਂ ਪ੍ਰਕਾਰ ਦੀਆਂ ਪਹਾੜੀ ਰਾਜੇ ਭੇਟਾਵਾਂ ਭੇਜਦੇ ਨੇ ਤੇ ਗੁਰੂ ਜੀ ਦੇ ਨਾਲ ਉਹਨਾਂ ਨੇ ਰਸ ਬਣਾ ਕੇ ਰੱਖਿਆ ਹੋਇਆ।
ਜੇ ਸੈਲਨ ਕੀ ਵਸਤ ਅਜਾਇਬ ਬਾਰ ਬਾਰ ਭੇਜਿਆ ਟਿੱਗ ਸਾਹਿਬ
ਭਾਵ ਕੇ ਪਹਾੜਾਂ ਦੇ ਵਿਚ ਜਿਹੜੀਆਂ ਅਜੀਬ ਤੇ ਅਲੌਕਿਕ ਚੀਜ਼ਾਂ ਮਿਲਦੀਆਂ ਨੇ ਉਹ ਬਾਰ ਬਾਰ ਸਤਿਗੁਰਾਂ ਦੇ ਕੋਲ ਪਹਾੜੀ ਰਾਜੇ ਭੇਜਦੇ ਨੇ।
ਤਿੰਨ ਕੇ ਸੰਗ ਤਿਸੀ ਹੀ ਰੀਤ ਕਲਗੀ ਤਰ ਵਰਤੈ ਹਿਤ ਚੀਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਦਾ ਕੋਈ ਸਤਿਗੁਰਾਂ ਦੇ ਨਾਲ ਵਰਤਦਾ ਸਤਿਗੁਰੂ ਜੀ ਵੀ ਉਸੇ ਤਰੀਕੇ ਦੇ ਨਾਲ ਉਹਦੇ ਨਾਲ ਵਰਤਾ ਕਰਦੇ ਨੇ, ਕਿਉਂਕਿ ਸਿਆਣੇ ਪੁਰਸ਼ ਕਹਿੰਦੇ ਨੇ ਕਿ ਗੁਰੂ ਤੇ ਗੁਰੂ ਦਾ ਘਰ ਇੱਕ ਸਵੱਛ ਸ਼ੀਸ਼ੇ ਦੇ ਵਾਂਗ ਹੁੰਦਾ ਹੈ। ਜਿਸ ਤਰ੍ਹਾਂ ਦਾ ਕੋਈ ਮੂੰਹ ਉਸ ਦੇ ਵਿਚ ਦੇਖਦਾ ਹੈ ਉਸੇ ਤਰ੍ਹਾਂ ਦਾ ਦਿਖਾਈ ਦਿੰਦਾ ਹੈ। ਭਾਵ ਕੇ ਜਿਨ੍ਹਾਂ ਨੇ ਰਸ ਰੱਖਿਆ ਸਤਿਗੁਰੂ ਜੀ ਵੀ ਉਹਨਾਂ ਦੇ ਨਾਲ ਰਸ ਰੱਖਦੇ ਨੇ।
ਕਿਰਪਾ ਦ੍ਰਿਸ਼ਟ ਕੋ ਧਾਰਨ ਕਰ ਰਾਜਨੀਤ ਕੀ ਬਿਉਂਤ ਉਚਰ।
ਸਤਿਗੁਰੂ ਜੀ ਮੇਰ ਦੀ ਨਜ਼ਰ ਸਾਰਿਆਂ ਦੇ ਉੱਤੇ ਧਾਰਨ ਕਰਦੇ ਨੇ, ਇਸ ਤੋਂ ਇਲਾਵਾ ਦੁਨਿਆਵੀ ਪੱਖ ਵਾਲੇ ਪਾਸਿਓਂ ਸਤਿਗੁਰੂ ਜੀ ਰਾਜਨੀਤੀ ਦੇ ਗਿਆਤਾ ਨੇ, ਰਾਜਨੀਤੀ ਦੇ ਵਿਚਾਰ ਵੀ ਰੱਖਦੇ ਨੇ।
ਕੇਤਕ ਧਰ ਦੁਸ਼ਟਤਾ ਮੰਦੇ ਤੇਨ ਤਰਹ ਸਵਧਾਨ ਬਿਲੰਦੇ।
ਇਸ ਤੋਂ ਵਿਪਰੀਤ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਸਤਿਗੁਰਾਂ ਦੇ ਨਾਲ ਦੁਸ਼ਟਤਾ ਦਾ ਭਾਵ ਮੰਦੇ ਰੱਖਦੇ ਨੇ।
ਤੇਨ ਤਰਹ ਸਵਧਾਨ ਬਿਲੰਦੇ
ਭਾਵ ਕੇ ਜਿਹੜੇ ਸਤਿਗੁਰਾਂ ਦੇ ਨਾਲ ਦੁਸ਼ਟਤਾਈ ਦਾ ਭਾਵ ਰੱਖਦੇ ਨੇ ਉਹ ਹਮੇਸ਼ਾ ਸਾਵਧਾਨ ਰਹਿੰਦੇ ਨੇ।
ਦੇ ਬੀਰਣ ਕੋ ਜੰਗ ਸਮਾਜੂ ਰਾਖੇ ਤਿਆਰ ਹੋਏ ਕਬ ਕਾਜੂ।
ਜਿਹੜੇ ਸਤਿਗੁਰਾਂ ਦੇ ਨਾਲ ਦੁਆਸ਼ ਭਾਵ ਰੱਖਦੇ ਨੇ ਉਹਨਾਂ ਤੋਂ ਸਤਿਗੁਰੂ ਜੀ ਹਮੇਸ਼ਾ ਸਾਵਧਾਨ ਰਹਿੰਦੇ ਨੇ, ਆਪਣੇ ਸੂਰਮਿਆਂ ਨੂੰ ਜੰਗ ਦੇ ਵਾਸਤੇ ਤਿਆਰ ਕਰਕੇ ਰੱਖਦੇ ਨੇ। ਹਮੇਸ਼ਾ ਸਤਿਗੁਰੂ ਜੀ ਵਿਚਾਰ ਕਰਦੇ ਨੇ ਕਿ ਕਦੇ ਨਾ ਕਦੇ ਕੋਈ ਸਮਾਂ ਆ ਸਕਦਾ ਹੈ ਕਿ ਯੁੱਧ ਹੋਰ ਵੀ ਲੜਨਾ ਪਏ।
ਨਾਰੇ ਅਨੰਦਪੁਰ ਬੇਮੁਖ ਜੇਈ ਗੁਰ ਮਹਿਮਾ ਕੋ ਲਖ ਨਾ ਤੇਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸੇ ਵੀ ਮਨੁੱਖ ਅਨੰਦਪੁਰ ਨਗਰੀ ਦੇ ਵਿਚ ਰਹਿੰਦੇ ਨੇ ਜਿਹੜੇ ਕਿ ਸਤਿਗੁਰਾਂ ਦੇ ਨਾਲ ਦੁਆਸ਼ ਧਾਰਨ ਕਰਦੇ ਨੇ, ਜਿਹੜੇ ਕਿ ਸਤਿਗੁਰਾਂ ਤੋਂ ਬੇਮੁਖ ਨੇ।
ਗੁਰ ਮਹਿਮਾ ਕੋ ਲਖਾ ਨਾ ਤੇਈ।
ਐਸੇ ਵੀ ਅਨੰਦਪੁਰ ਨਗਰੀ ਦੇ ਵਿਚ ਰਹਿੰਦੇ ਨੇ ਜਿਹੜੇ ਸਤਿਗੁਰਾਂ ਦੀ ਮਹਿਮਾ ਨੂੰ ਨਹੀਂ ਜਾਣਦੇ। ਆਮ ਤੌਰ ਦੇ ਉੱਤੇ ਇੱਕ ਕਹਾਵਤ ਵਰਤੀ ਜਾਂਦੀ ਹੈ ਕਿ ਦੀਵੇ ਦੇ ਥੱਲੇ ਹਨੇਰਾ, ਆਮ ਕਰਕੇ ਕਹਾਵਤ ਵਰਤੀ ਜਾਂਦੀ ਹੈ। ਹੁਣ ਜਿਹੜੇ ਅਨੰਦਪੁਰ ਦੇ ਵਿਚ ਰਹਿੰਦੇ ਨੇ ਉਹ ਵੀ ਸਤਿਗੁਰਾਂ ਦੇ ਜੇਕਰ ਦੁਆਸ਼ੀ ਹੋਣ ਤੇ ਆਖਿਆ ਜਾ ਸਕਦਾ ਹੈ ਕਿ ਦੀਵੇ ਦੇ ਥੱਲੇ ਹਨੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਈ ਐਸੇ ਵੀ ਨੇ ਜਿਹੜੇ ਕਿ ਦੁਆਸ਼ ਦਾ ਭਾਵ ਰੱਖਦੇ ਨੇ ਫਿਰ ਵੀ ਸਤਿਗੁਰਾਂ ਦੀ ਨਗਰੀ ਦੇ ਵਿਚ ਉਹ ਰਹਿ ਰਹੇ ਨੇ।
ਔਰ ਮੈਂ ਡਰ ਤਰ ਕੁਮਤ ਗਵਾਰੇ ਛੋੜ ਸ਼ਹਿਰ ਕੋ ਭਾਜ ਸਿਧਾਰੇ।
ਜਿਹੜੇ ਅਨੰਦਪੁਰ ਦੇ ਵਿਚ ਰਹਿ ਕੇ ਵੀ ਸਤਿਗੁਰਾਂ ਦੇ ਨਾਲ ਦੁਆਸ਼ ਧਾਰਨ ਕਰਦੇ ਸਨ ਉਹਨਾਂ ਦਾ ਜਦੋਂ ਹੌਲੀ ਹੌਲੀ ਪਤਾ ਲੱਗਣ ਲੱਗਾ ਤੇ ਫਿਰ ਉਹਨਾਂ ਨੇ ਖੋਟੀ ਬੁੱਧ ਵਾਲਿਆਂ ਨੇ ਉਥੋਂ ਨਿਕਲਣ ਦਾ ਨਿਰਣਾ ਬਣਾਇਆ, ਉਹ ਅਨੰਦਪੁਰ ਨਗਰੀ ਨੂੰ ਛੱਡ ਕੇ ਚਲੇ ਗਏ।
ਅਪਰ ਗ੍ਰਾਮ ਪੁਰ ਮੈਂ ਚੱਲ ਬਾਸੇ ਦੇਖਤ ਲੋਕ ਕਰੇ ਸਭ ਹਾਸੇ।
ਕਿਸੇ ਹੋਰ ਪਿੰਡ ਦੇ ਵਿਚ ਜਦੋਂ ਜਾਂਦੇ ਨੇ ਤੇ ਕੋਈ ਗੁਜ਼ਾਰਾ ਕਰਨ ਦੇ ਵਾਸਤੇ ਸਾਧਨ ਨਹੀਂ ਬਣਦਾ ਤੇ ਫਿਰ ਲੋਕ ਦੇਖ ਕੇ ਮਖੌਲ ਅਡਾਉਂਦੇ ਨੇ, ਦੇਖੋ ਗੁਰੂ ਕੀ ਨਗਰੀ ਤੋਂ ਆਏ ਨੇ।
ਕਹੂੰ ਜੀਵ ਕਾ ਹਾਥ ਨਾ ਆਈ ਹਾਰੇ ਕਰ ਕਰ ਅਨਕ ਉਪਾਏ।
ਜਿਨ੍ਹਾਂ ਨੇ ਅਨੰਦਪੁਰ ਨਗਰੀ ਨੂੰ ਛੱਡਿਆ ਉਹ ਜਿੱਥੇ ਵੀ ਗਏ ਨੇ ਕੋਈ ਵੀ ਜੀਵਕਾ ਨੂੰ ਚਲਾਉਣ ਦਾ ਸਾਧਨ ਉਹਨਾਂ ਨੂੰ ਨਹੀਂ ਬਣਿਆ।
ਹਾਰੇ ਕਰ ਕਰ ਅਣਕ ਉਪਾਈ ਅਨੇਕਾਂ ਯਤਨ ਕੀਤੇ ਪਰ ਕੋਈ ਵੀ ਯਤਨ ਕਾਮਯਾਬ ਸਿੱਧ ਨਾ ਹੋਇਆ। ਜਿਨ ਪਰ ਕੋਪ ਗੁਰਨ ਕੋ ਹੋਵੇ ਲੋਕ ਪਲੋਕ ਤਿਨੋ ਕੋ ਖੋਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਮਨੁੱਖਾਂ ਦੇ ਉੱਤੇ ਗੁਰੂ ਦੀ ਕਰੋਪੀ ਹੋ ਜਾਵੇ ਉਹਨਾਂ ਦਾ ਲੋਕ ਤੇ ਪ੍ਰਲੋਕ ਵਿਗੜ ਜਾਂਦਾ ਤੇ ਲੋਕ ਦੇ ਵਿੱਚ ਉਹ ਕਿਵੇਂ ਸੁਖ ਪਾ ਸਕਦੇ ਸਨ। ਇਹਾਂ ਸਦਾ ਦਾਰਦ ਬਸ ਰਹਿ ਮਾਂਗੈ ਨਹੀਂ ਵਿਰਾਟ ਕਾ ਲਹਿ, ਭਾਵ ਕੇ ਜਿਹਦੇ ਉੱਤੇ ਗੁਰੂ ਦੀ ਕਰੋਪੀ ਹੁੰਦੀ ਹੈ ਜਿਹੜਾ ਸਤਿਗੁਰੂ ਦਾ ਵਿਰੋਧੀ ਬਣਦਾ ਇਸ ਸਲੋਕ ਦੇ ਵਿੱਚ ਹਮੇਸ਼ਾ ਦਲਿੱਦਰ ਤੇ ਗਰੀਬੀ ਉਹਨੂੰ ਰਹਿੰਦੀ ਹੈ। ਮਾਂਗੈ ਨਹੀਂ ਵਿਰਾਟ ਕਾ ਲਹਿ, ਭਾਵ ਕੇ ਮੰਗਿਆ ਉਸ ਨੂੰ ਇੱਕ ਵਿਰਾਟ ਕਾ ਇੱਕ ਕੌਡੀ ਭੇਖ ਤੱਕ ਵੀ ਨਹੀਂ ਮਿਲਦੀ। ਗੁਰਬਾਣੀ ਦੇ ਵਿੱਚ ਪਾਠ ਆਉਂਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਉਹ ਕਰਾਏ ਦਾ, ਭਾਵ ਕੇ ਸਤਿਗੁਰੂ ਦੀ ਜੇਕਰ ਸਵੱਲੀ ਨਜ਼ਰ ਹੋਵੇ ਤੇ ਬਾਦਸ਼ਾਹੀਆਂ ਬਖਸ਼ ਦਿੰਦਾ, ਪਰ ਜੇਕਰ ਨਜ਼ਰ ਉਲਟੀ ਹੋ ਜਾਵੇ ਪੁੱਠੀ ਹੋ ਜਾਵੇ ਜੇ ਕਰੋਪੀ ਹੋ ਜਾਵੇ ਤੇ ਸੁਲਤਾਨਾਂ ਨੂੰ ਬਾਦਸ਼ਾਹਾਂ ਨੂੰ ਵੀ ਭਿਖਾਰੀ ਬਣਾ ਸਕਦਾ। ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਇਸੇ ਤਰ੍ਹਾਂ ਦੀ ਹਾਲਤ ਹੈ ਉਹਨਾਂ ਲੋਕਾਂ ਦੀ ਜਿਹੜੇ ਕਿ ਗੁਰੂ ਦੇ ਦਵੈਸ਼ੀ ਬਣੇ, ਗੁਰੂ ਕੀ ਨਗਰੀ ਨੂੰ ਛੱਡਿਆ ਤੇ ਉਹ ਹੋਰ ਪਿੰਡਾਂ ਦੇ ਵਿੱਚ ਆਣ ਕੇ ਆਪਣੀ ਜੀਵਿਕਾ ਨੂੰ ਚਲਾਉਣ ਦਾ ਯਤਨ ਕਰਦੇ ਨੇ ਪਰ ਕੋਈ ਸਾਧਨ ਨਹੀਂ ਬਣਦਾ। ਤਾਜੈ ਪ੍ਰਾਣ ਜਮ ਦੂਤ ਹਰੰਤੇ ਨਰਕ ਜਾਤ ਨਾ ਕਨੀ ਸਹੰਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸੇ ਜਿਹੜੇ ਲੋਕ ਨੇ ਉਹ ਜਦੋਂ ਪ੍ਰਾਣ ਛੱਡਦੇ ਨੇ ਤੇ ਜਮਦੂਤਾਂ ਦੇ ਚੁੰਗਲ ਦੇ ਵਿੱਚ ਹੀ ਉਹ ਫਸਦੇ ਨੇ ਤੇ ਫਿਰ ਅਗਲੇ ਲੋਕ ਦੇ ਵਿੱਚ ਜਿਹੜੀਆਂ ਨਰਕਾਂ ਦੀਆਂ ਸ਼ਾਸਨਾਵਾਂ ਨੇ, ਜਿਹੜੀਆਂ ਸਜਾਵਾਂ ਨੇ, ਉਹ ਵੀ ਉਹਨਾਂ ਨੂੰ ਸਹਿਣੀਆਂ ਪੈਂਦੀਆਂ ਨੇ। ਜਿਨ ਤੇ ਲੇਹ ਗੁਰੂ ਮੁਖ ਫੇਰੀ ਪ੍ਰਥਮ ਮਿੱਤਰ ਤਿੰਨ ਬਣ ਹੈ ਬੈਰੀ। ਕਵੀ ਸੰਤੋਖ ਸਿੰਘ ਜੀ ਬਹੁਤ ਪ੍ਰਮਾਣ ਦੇ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਤੋਂ ਗੁਰੂ ਹੀ ਆਪਣਾ ਚਿਹਰਾ ਫੇਰ ਲਵੇ, ਜਿਨ੍ਹਾਂ ਤੋਂ ਗੁਰੂ ਹੀ ਮੁਖ ਮੋੜ ਲਵੇ, ਪ੍ਰਥਮ ਮਿੱਤਰ ਤਿੰਨ ਬਣ ਹੈ ਬੈਰੀ, ਭਾਵ ਕੇ ਜਿਹੜੇ ਪਹਿਲੇ ਬੜੇ ਗੂੜੇ ਮਿੱਤਰ ਐਸੇ ਲੋਕਾਂ ਦੇ ਬਣੇ ਹੁੰਦੇ ਨੇ ਉਸ ਵੇਲੇ ਉਹ ਵੀ ਵੈਰੀ ਬਣ ਜਾਂਦੇ ਨੇ ਜਦੋਂ ਗੁਰੂ ਮੁਖ ਫੇਰ ਲੈਂਦਾ। ਜਹਾਂ ਜੇਵਰੀ ਪਿਖ ਕਰ ਕਾਲ ਤਹ ਤੂਰਨ ਦਾਰੁਨ ਹੈ ਬਿਆਲ, ਭਾਵ ਕੇ ਰੱਸੀ ਸਮਝ ਕੇ ਐਸੇ ਲੋਕ ਜਦੋਂ ਰੱਸੀ ਨੂੰ ਫੜਨ ਦੇ ਵਾਸਤੇ ਹੱਥ ਪਾਉਂਦੇ ਨੇ ਤੇ ਗੁਰੂ ਜਿਹਦੇ ਤੋਂ ਮੁਖ ਫੇਰ ਲੈਂਦਾ ਉਹਦੇ ਵਾਸਤੇ ਫਿਰ ਉਹ ਰੱਸੀ ਭਿਆਨਕ ਸੱਪ ਦਾ ਰੂਪ ਬਣਾ ਲੈਂਦੀ ਹੈ, ਐਸੀ ਹਾਲਤ ਹੋ ਜਾਂਦੀ। ਜਹਾਂ ਲੈਣ ਹਿਤ ਕੰਚਨ ਤੱਕ ਤਹ ਤਤਕਾਲ ਮੂਠ ਵੈ ਖਾਕ, ਐਸੇ ਮਨੁੱਖ ਜਿੱਥੋਂ ਸੋਨੇ ਦੀ ਲੈਣ ਦੀ ਚਾਹ ਕਰਦੇ ਨੇ ਸੋਨੇ ਨੂੰ ਚੁੱਕਣ ਦੇ ਵਾਸਤੇ ਹੱਥ ਵਧਾਉਂਦੇ ਨੇ ਤੇ ਕੀ ਦੇਖਦੇ ਨੇ ਕਿ ਜਦੋਂ ਹੱਥ ਦੇ ਵਿੱਚ ਫੜਦੇ ਨੇ ਤੇ ਸਵਾਹ ਦੀ ਮੁੱਠ ਬਣ ਜਾਂਦੀ ਹੈ, ਐਸੀ ਗੁਰੂ ਦੀ ਕਰੋਪੀ ਹੁੰਦੀ। ਦੌਰ ਤਿਹਾ ਲਖੈ ਮੁੱਧ ਲੈ ਹੈ ਅਨਕ ਭਾਂਤ ਤਹ ਸ਼ਾਸਨ ਪੈ ਹੈ, ਐਸੇ ਲੋਕ ਦੌੜ ਕੇ ਉਸ ਜਗ੍ਹਾ ਦੇ ਉੱਤੇ ਪਹੁੰਚਦੇ ਨੇ ਕਿ ਜੇਕਰ ਇੱਥੇ ਪਹੁੰਚਾਂਗੇ ਖੁਸ਼ੀ ਮਿਲੇਗੀ ਸ਼ਾਂਤੀ ਮਿਲੇਗੀ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਲਟਾ ਅਨਕ ਭਾਂਤ ਤਹ ਸ਼ਾਸਨ ਪੈ ਹੈ, ਅਨੇਕਾਂ ਪ੍ਰਕਾਰ ਦੀਆਂ ਸ਼ਾਸਨਾਵਾਂ ਤੇ ਸਜਾਵਾਂ ਹੀ ਉੱਥੇ ਮਿਲਦੀਆਂ ਨੇ। ਐਸੀ ਜਿਹੜੀ ਹਾਲਤ ਹੈ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਆਨੰਦਪੁਰ ਨਗਰੀ ਨੂੰ ਛੱਡਿਆ ਤੇ ਦਰ ਦਰ ਦੇ ਜਾ ਕੇ ਧੱਕੇ ਖਾ ਰਹੇ ਨੇ। ਦੁਖਦਾਇਕ ਹੋਵੇ ਹੈ ਸੁਰ ਸਾਰੇ ਜਥਾ ਚੋਰ ਕੋ ਚਹ ਸਭ ਮਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਐਸੇ ਲੋਕਾਂ ਦੇ ਵਾਸਤੇ ਸਾਰੇ ਜਿਹੜੇ ਦੇਵੀ ਦੇਵਤੇ ਨੇ ਉਹ ਵੀ ਦੁੱਖਾਂ ਦਾ ਕਾਰਨ ਹੀ ਬਣ ਜਾਂਦੇ ਨੇ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ ਜਥਾ ਚੋਰ ਕੋ ਚਹ ਸਭ ਮਾਰੇ, ਜਿਸ ਤਰ੍ਹਾਂ ਚੋਰ ਨੂੰ ਸਾਰੇ ਮਾਰਨੇ ਚਾਹੁੰਦੇ ਨੇ, ਭਾਵ ਕੇ ਚੋਰ ਨੂੰ ਹਮੇਸ਼ਾ ਹਰ ਕੋਈ ਆਖੇਗਾ ਕਿ ਸਜ਼ਾ ਹੀ ਦੇਵੋ, ਇਸੇ ਕਰਕੇ ਗੁਰੂ ਦੀ ਕਰੋਪੀ ਜਿਹਦੇ ਉੱਤੇ ਹੈ ਉਹਦੇ ਵਾਸਤੇ ਸਾਰਾ ਕੁਝ ਵਿਪਰੀਤ ਹੈ। ਛੋਰ ਅਨੰਦਪੁਰ ਕੋ ਜੋ ਗਏ ਤਿਨ ਕੋ ਦੁਖਦ ਸਕਲ ਥਲ ਪਏ। ਕਵੀ ਜੀ ਲਿਖਦੇ ਨੇ ਜਿਹੜੇ ਅਨੰਦਪੁਰ ਨਗਰੀ ਨੂੰ ਛੱਡ ਕੇ ਗਏ ਨੇ ਉਹਨਾਂ ਨੂੰ ਹਰ ਇੱਕ ਜਗ੍ਹਾ ਦੇ ਉੱਤੋਂ ਦੁੱਖ ਹੀ ਮਿਲੇ। ਨਹੀਂ ਕਿਨਹੋ ਕੀਨੋ ਸਨਮਾਨੋ ਦੁਖਤ ਛੁਦਤ ਪੇ ਪਏ ਮਹਾਨੋ, ਕਿਸੇ ਨੇ ਕੋਈ ਸਨਮਾਨ ਨਹੀਂ ਕੀਤਾ, ਹਰ ਇੱਕ ਪਾਸਿਓ ਦੁਖੀ ਹੋਏ ਭੁੱਖੇ ਰਹਿ ਬਹੁਤ ਜ਼ਿਆਦਾ। ਥਕਤ ਹੋਏ ਥਿਰ ਕਹਿ ਜਹ ਕਹਾ ਚਿੰਤਾ ਤੁਰ ਵਿਆਕੁਲ ਮਨ ਮਹਾ, ਬੜੇ ਥੱਕੇ ਨੇ, ਹਾਰੇ ਨੇ, ਬੜੇ ਹੰਬੇ ਨੇ, ਫਿਰ ਫਿਰ ਕੇ ਹਾਰ ਗਏ ਨੇ, ਬੜੀ ਚਿੰਤਾ ਦੇ ਵਿੱਚ ਗਲਤਾਨ ਹੋਏ ਨੇ ਤੇ ਉਹਨਾਂ ਦੇ ਮਨ ਬੜੇ ਵਿਆਕਲ ਹੋਏ। ਬਾਹਰ ਅਨੰਦਪੁਰ ਕੋ ਚਲ ਆਏ, ਪਰੀ ਬਿਪਤ ਦੀਰਗ ਡਰ ਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਵੱਡੀਆਂ ਬਿਪਤਾਵਾਂ ਪਈਆਂ, ਦੁੱਖ ਪਏ ਤੇ ਫਿਰ ਡਰਦੇ ਮਾਰੇ ਦੁਬਾਰਾ ਅਨੰਦਪੁਰ ਦੇ ਵਿੱਚ ਆ ਪਹੁੰਚੇ। ਹੋਏ ਨਿਰਲਾਜ ਬਸੇਹਿਤ ਜੀਵਾ, ਲਾਗੇ ਕਰਨ ਹਰ ਸਦੀਵਾ। ਹਰ ਇੱਕ ਪਾਸੇ ਤੋਂ ਨਿਰਾਸ਼ਾ ਨੂੰ ਧਾਰਨ ਕਰਕੇ ਜਿਹੜੇ ਲੋਕ ਅਨੰਦਪੁਰ ਨੂੰ ਛੱਡ ਕੇ ਗਏ ਸੀ, ਉਹ ਦੁਬਾਰਾ ਸ਼ਰਮਿੰਦੇ ਹੋ ਕੇ ਆਏ ਨੇ ਅਨੰਦਪੁਰ ਨਗਰੀ ਦੇ ਵਿੱਚ। ਤੇ ਜਦੋਂ ਅਨੰਦਪੁਰ ਨਗਰੀ ਦੇ ਵਿੱਚ ਆਏ ਤੇ ਕਿਰਪਾ ਨਿਦਾਨ ਸਤਿਗੁਰਾਂ ਨੇ ਉਹਨਾਂ ਨੂੰ ਕੁਝ ਵੀ ਨਹੀਂ ਆਖਿਆ, ਉਹਨਾਂ ਨੂੰ ਮਾਫ਼ ਕਰ ਦਿੱਤਾ। ਉਹਨਾਂ ਦਾ ਜਿਹੜਾ ਕਾਰੋਬਾਰ ਹੈ ਉਹ ਵੀ ਚੰਗਾ ਚੱਲਣ ਲੱਗਾ। ਇਸ ਤੋਂ ਇਲਾਵਾ ਲਾਗੇ ਕਰਨ ਆਹਾਰ ਸਦੀਵਾ, ਰੋਜ਼ ਰੱਜ ਕੇ ਰੋਟੀ ਖਾਣ ਲੱਗੇ ਨੇ। ਹੁਣ ਰੋਟੀ ਖਾਣ ਤੋਂ ਭਾਵ ਹੈ ਕਿ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਵੀ ਐਸਿਆਂ ਨੂੰ ਮਿਲਦਾ ਹੈ, ਭਾਵ ਕਿ ਸਤਿਗੁਰਾਂ ਦੀ ਕਿਰਪਾ ਦੁਬਾਰਾ ਵੀ ਹੋ ਗਈ। ਜੇ ਤੱਕ ਭਾਜ ਸ਼ਹਿਰ ਤੇ ਗਏ, ਭੁੱਖ ਮਰਤ ਫਿਰ ਆਵਤ ਪਏ। ਭਾਵ ਕਿ ਜਿਹੜੇ ਵੀ ਭੱਜ ਗਏ ਸਨ ਅਨੰਦਪੁਰ ਨਗਰੀ ਨੂੰ ਛੱਡ ਕੇ, ਉਹ ਭੁੱਖੇ ਮਰਦੇ ਹੋਏ ਵਾਪਸ ਅਨੰਦਪੁਰ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੀ ਪਹੁੰਚੇ। ਦਿਨ ਪ੍ਰਤੀ ਅਧਿਕ ਅਧਿਕ ਪਰਤਾਪਾ, ਵਧੇ ਗੁਰਨ ਕੋ ਦੁਸ਼ਟਨ ਖਾਪਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਿਤਾ ਪ੍ਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਤਾਪ ਹਰ ਇੱਕ ਤਰਫ ਪਸਰਿਆ ਹੈ। ਜਿਹੜੇ ਸਤਿਗੁਰੂ ਜੀ ਦੁਸ਼ਟਾਂ ਨੂੰ ਖਪਾਉਣ ਵਾਲੇ ਨੇ, ਦੁਸ਼ਟਾਂ ਦਾ ਨਾਸ ਕਰਨ ਵਾਲੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾਮ। ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ 12ਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣੇ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੋਚ ਸੋਚ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਸ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡਿਆਂ ਮਨਾਂ ਤੇ ਵਸਾਉਣਾ। ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ, ਨਾ ਵਿਸਾਰੋ, ਰੱਖ ਲਓ, ਬਖਸ਼ ਲਓ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।